सुकहौ टल गुर सेविया, पहनिस सहज सुबाए, दर्शन परसे आए गुरु कै, जन्म मरण दुख जाए।
ओ सिफत सामी
नूर अर सह कुर सह चटिया, तुद डिठे सचे पात सा, मल जन्म जन्म दे कटिया, सज्जन सच्चा पात साहो, सिर सहांद साहो, जिस पास बैठिया सोहिया, सबना दावे साहो। बाणी गुरु गुरु है बाणी, विच बाणी अमृत सारे, गुरबाणी कह सेवक जन मानै, प्रतख गुरु निस्तारे।
सतनाम श्री वाहे गुरु साहिब जी, तनासरी महला पंजवा, जह जह पेखों तह हजूर, दूर कत हो ना जाई, राव रहया सर्वत्र मैं, मन सदा त्याई, जह जह पेखों तह हजूर, दूर कत हो ना जाई, राव रहया सर्वत्र मैं, मन सदा त्याई।
वाहिगुरु जी का खालसा, वाहिगुरु जी की फतेह। सतगुरु दी साजी नवाजी, गुरु स्वरूप गुरु खालसा साध संगत जीओ, सतगुरु दी अपार रहमंत बख्शिश दा सदका, सतगुरां दी पावन पवित्र हजूरी दे अंदर मिल बैठ करके अमृत रूप गुरु का पवित्र इतिहास, गुरमुख प्यारे ज्ञानी जसबीर सिंह जी उन्हां दी रचना द्वारा सुन के निहाल होए, उपरंत शब्द कीर्तन भगत रसना दा गाया होया पवित्र अमृतमई शब्द, उस वाहिगुरु परमेश्वर दे चरणा च अरदास बेनती करदिया होया, सच्चे पातशाह मैनू वसारियो ना, मोहे ना विसारहो, मैं जान तेरा, भावें मेरी संगत जिहड़ी बड़ी नीच लोकां नाल है, मेरी जिहड़ी सोच विचार है वह भी बहुत ही कोई चंगी नहीं, मेरी संगत पोच सोच दिन राती, मेरा कर्म कुटलता जन्म को पहंती, मेरा जन्म भी अजे परिवार विच होया, सच्चे पातशाह कृपा करो मैनू अपने चरणा नाल जोड़ी रखो, मैं जन तेरा मैं तुहाडा जन सेवक हाँ। भगत रविदास जी दे पवित्रे बचन कीर्तन राही गुरमुख प्यारे सरवण करवा रहे सन, तरला लै लै के कूक कूक के पवित्र आत्मा दे अंदरों आवाज़ निकली, ऐ मालक मैं तेरा हाँ, ਮੈਨੂੰ ਕਰੇ ਵਿਛੋੜਿਓ ਨੈਣ। ਹਮ ਸਰ ਦੀਨ ਦਿਆਲ ਨਾ ਤੁਮ ਸਾਰੈਣ, ਅਬ ਪਤਿਆਰ ਕਿਆ ਕੀ ਜੈਣ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀ ਜੈਣ। ਹਉ ਬਲ ਬਲ ਜਾਉ ਰਮਈਆ ਕਾਰਨੇ, ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹੇ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜੇ ਲੰਮੇ ਸਮੇਂ ਤੋਂ ਬਾਅਦ ਤੁਹਾਡੇ ਦਰਸ਼ਨ ਦੀਦਾਰ ਹੋਏ ਨੇ, ਮੈਨੂੰ ਵਸਾਰਿਓ, ਉਹਨਾਂ ਗਰੀਬ ਨੂੰ ਚਰਨਾਂ ਦੇ ਨਾਲ ਲਾਈ ਰੱਖਿਓ। ਅੰਤਰ ਆਤਮਾ ਦੀ ਨਿਕਲੀ ਹੋਈ ਆਵਾਜ਼ ਕਿਹਾ, ਹੇ ਮਾਲਕ, ਜਿੱਥੇ ਜਿੱਥੇ ਤੁਸੀਂ ਜਾਓ ਉੱਥੇ ਗਰੀਬ ਨਵਾਜੀ ਕਰਿਓ, ਮੈਨੂੰ ਸੇਵਕ ਨੂੰ ਨਾਲ ਰੱਖਿਓ। ਜੇ ਕਿਤੇ ਤੁਸੀਂ ਪਹਾੜ ਬਣ ਜਾਓ ਤਾਂ ਉਹਨਾਂ ਪਹਾੜਾਂ 'ਚ ਮੋਰ ਨਿਵਾਸ ਕਰਦੇ ਰਹਿੰਦੇ ਨੇ, ਮੈਨੂੰ ਮੋਰ ਬਣਾ ਕੇ ਕੋਲ ਰੱਖ ਲਿਓ। ਇਸੇ ਤਰ੍ਹਾਂ ਜੇ ਤੁਸੀਂ ਸੱਚੇ ਪਾਤਸ਼ਾਹ ਦੀਵਾ ਬਣ ਜਾਓ ਨਾ, ਕਦੇ ਦੀਵਾ, ਦੀਵੇ ਦੇ ਵਿੱਚ ਬੱਤੀ ਪਈ ਹੁੰਦੀ ਹੈ, ਮੈਨੂੰ ਬੱਤੀ ਬਣਾ ਲਿਓ। ਜੇ ਕਿਤੇ ਮਹਾਰਾਜ ਤੁਸੀਂ ਤੀਰਥ ਬਣ ਜਾਓ, ਤਾਂ ਤੀਰਥਾਂ 'ਤੇ ਯਾਤਰੀ ਰਹਿੰਦੇ ਨੇ, ਸੇਵਕ ਨੂੰ ਯਾਤਰੀ ਬਣਾ ਲੈਣਾ। ਜਿੱਥੇ ਜਿੱਥੇ ਜਾਉ ਮਾਲਕ ਮੈਨੂੰ ਸੇਵਕ ਨੂੰ ਨਾਲ ਰੱਖਿਓ। ਮੋਹੇ ਨਾ ਵਿਸਾਰਹੋ ਮੈਂ ਜਨ ਤੇਰਾ, ਸ਼ਬਦ ਆਪਾਂ ਕਈ ਵਾਰ ਸੁਣਿਆ ਹੋਵੇਗਾ, ਜੋ ਤੁਮ ਗੇਰਵਰ ਤਉ ਹਮ ਮੋਰਨ, ਜੋ ਤੁਮ ਚੰਦ ਤਉ ਹਮ ਭਏ ਹੈ ਚਕੋਰਨ। ਮਾਧਵੇ ਤੁਮਨ ਤੋਰਹੋ ਤਉ ਹਮ ਨਹੀਂ ਤੋਰ ਹੈ, ਤੁਮ ਸਿਓ ਤੋਰ ਕਵਨ ਸਿਓ ਜੋਰ ਹੈ। ਜੋ ਤੁਮ ਦੀਵਰਾ ਤਉ ਹਮ ਬਾਤੀ, ਜੋ ਤੁਮ ਤੀਰਥ ਤਉ ਹਮ ਜਾਤੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਹਿ ਜਹਿ ਜਾਉ ਤਹਾਂ ਤੇਰੀ ਸੇਵਾ, ਤੁਮ ਸੋ ਠਾਕੁਰ ਔਰ ਨਾ ਦੇਵਨ। ਤੁਮਰੇ ਭਜਨ ਕਟਹਿ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸ। ਤੁਹਾਡੇ ਭਜਨ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਭਗਤੀ ਦੀ ਪ੍ਰਾਪਤੀ ਵਾਸਤੇ ਰਵਿਦਾਸ ਗਾਉਂਦਾ ਅਤੇ ਮਾਲਕ ਰਵਿਦਾਸ ਨੂੰ ਕਰੇ ਵਿਛੋੜਿਓ ਨੈਣ। ਜਹਿ ਜਹਿ ਜਾਉ ਤਹਾਂ ਤੇਰੀ ਸੇਵਨ, ਜਿੱਥੇ ਜਿੱਥੇ ਜਾਉ ਸੱਚੇ ਪਾਤਸ਼ਾਹ, ਜਿੱਥੇ ਜਿੱਥੇ ਮੈਂ ਜਾਵਾਂ ਤੁਹਾਡਾ ਸੇਵਾਦਾਰ ਬਣ ਕੇ ਸੇਵਾ ਕਰਦਾ ਰਵਾਂ, ਸੇਵਕ ਨੂੰ ਨਾਲ ਰੱਖਿਓ ਜੇ ਕਦੇ ਛੋੜਿਓ ਨੈਣ। ਇਹ ਕਿਰਪਾ ਕਰਿਓ, ਤੁਹਾਡਾ ਸੇਵਾਦਾਰ, ਸੇਵਾ ਕਮਾਉਣ ਵਾਲਾ, ਤੁਹਾਡੇ ਚਰਨਾਂ ਨਾਲ ਹਰ ਵੇਲੇ ਜੁੜਿਆ ਰਵਾਂ, ਸੇਵਾ ਕਰਦਾ ਰਵਾਂ। ਭਾਵੇਂ ਗਰੀਬ ਘਰ 'ਚ ਪੈਦਾ ਹੋਏ ਪਰ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਪਵਿੱਤਰ ਆਤਮਾ ਇੱਕ ਵਾਰ ਬਿਰਧ ਦਾ ਰੂਪ ਧਾਰ ਕੇ ਪਰਮੇਸ਼ਰ ਆ ਗਏ, ਜਿੱਥੇ ਜੁੱਤੀਆਂ ਗੰਢਦਾ ਸੀ ਰਵਿਦਾਸ, ਉੱਥੇ ਆ ਕੇ ਆਖਿਆ, ਆ ਪਾਰਸ ਦੀ ਵੱਟੀ ਰੱਖ ਲੈ, ਉਰੇ ਕਰ ਆਰੰਭੀ ਅਤੇ ਜਿਹਦੇ ਨਾਲ ਉਹ ਜੋੜੇ ਗੰਢੀ ਦੇ ਨੇ ਆਰ ਅਤੇ ਰੰਬੀ। ਜਦੋਂ ਉਹ ਨੇੜੇ ਕੀਤੀ ਪਾਰਸ ਦੀ ਵੱਟੀ ਸੁਹਾਈ, ਦੋਵੇਂ ਸੋਨੇ ਦੀਆਂ ਬਣਾ ਦਿੱਤੀਆਂ। ਕਹਿਣ ਲੱਗਿਆ, ਪਾਰਸ ਦੀ ਵੱਟੀ ਲੈ ਲਾ, ਗਰੀਬੀ ਦੂਰ ਹੋ ਜਾਵੇਗੀ, ਜਿੰਨਾ ਮਰਜ਼ੀ ਸੋਨਾ ਬਣਾਈ ਅਤੇ ਅਮੀਰ ਹੋ ਜਾਵੇਗਾ। ਆਖਿਆ, ਮਹਾਰਾਜ ਮੇਰੇ ਕਿਸ ਕੰਮ ਹੈ ਇਹ ਪਾਰਸ ਦੀ ਵੱਟੀ? ਕਹਿਣ ਲੱਗੇ, ਨਹੀਂ ਫਿਰ ਵੀ ਰੱਖ ਲਾ। ਕਹਿੰਦੇ, ਮਹਾਰਾਜ ਜਿੱਥੇ ਮਰਜ਼ੀ ਰੱਖ ਜਾਓ, ਜਦੋਂ ਮਰਜ਼ੀ ਲੈ ਜਾਇਓ, ਤੁਹਾਡੀ ਮਾਨਤ ਪਈ ਹੋਵੇਗੀ, ਮੇਰੇ ਕਿਸ ਕੰਮ ਹੈ। ਇੱਕ ਥਾਂ 'ਤੇ ਖੂੰਜੇ ਵਿੱਚ ਉਹ ਰੱਖ ਦਿੱਤੀ ਪਾਰਸ ਦੀ ਵੱਟੀ ਪੋਟਲੀ 'ਚ ਵਲੇਟ ਕੇ। ਕੁਝ ਦਿਨਾਂ ਬਾਅਦ ਫਿਰ ਪਰਖ ਕਰਨ ਵਾਸਤੇ, ਵੇਖਣ ਵਾਸਤੇ ਆਏ, ਅੱਗੇ ਤਾਂ ਜੋੜੇ ਗੰਢਦਾ ਸੀ, ਹੁਣ ਮਾਲਾ ਫੇਰਦਾ, ਜੋੜੇ ਵੀ ਨਹੀਂ ਗੰਢਦਾ। ਪੁੱਛਿਆ, ਰਵਿਦਾਸ ਤੈਨੂੰ ਪਾਰਸ ਦੀ ਵੱਟੀ ਦੇ ਗਏ ਸਾਂ? ਤੂੰ ਅੱਗੇ ਕੰਮ ਕਰਦਾ ਸੀ ਉਹ ਵੀ ਛੱਡ ਬੈਠੋ, ਸਗੋਂ ਅਮੀਰ ਹੋਣਾ ਸੀ ਪਾਰਸ ਦੀ ਵੱਟੀ ਨੂੰ ਵਰਤ ਕੇ। ਕਿੱਥੇ ਰੱਖੀ ਪਾਰਸ ਦੀ ਵੱਟੀ? ਕਹਿੰਦੇ ਮਹਾਰਾਜ ਜਿੱਥੇ ਤੁਸੀਂ ਰੱਖ ਗਏ ਸੀ ਉੱਥੋਂ ਹੀ ਲੈ ਜਾਓ, ਤੁਹਾਡੀ ਇਮਾਨਤ ਪਈ ਹੈ, ਮੇਰੇ ਕਿਸ ਕੰਮ ਹੈ? ਕਿਹਾ ਜੋੜੇ ਨਹੀਂ ਗੰਢਦਾ? ਕਹਿੰਦੇ ਮਹਾਰਾਜ ਕਰੇ ਸੋਨੇ ਦੀਆਂ ਆਰਾਂ ਨਾਲ, ਸੋਨੇ ਦੀਆਂ ਰੰਬੀਆਂ ਨਾਲ ਕਿਸੇ ਨੂੰ ਜੋੜੇ ਗੰਢਦਿਆਂ ਕਦੇ ਕਿਸੇ ਨੇ ਵੇਖਿਆ? ਸੋਨੇ ਦੀਆਂ ਰੰਬੀਆਂ, ਸੋਨੇ ਦੀਆਂ ਆਰਾਂ ਨਾਲ ਵੀ ਲੋਕ ਜੋੜੇ ਗੰਢਦੇ ਨੇ। ਉਸ ਵੇਲੇ ਬਚਨ ਫਰਮਾਏ ਸੀ, ਆਰ ਨਹੀਂ ਜੇ ਤੋਪਾਉ, ਨਹੀਂ ਰਾਂਬੀ ਠਾਉ ਰੋਪਾਉ। ਲੋਕ ਗੰਠ ਗੰਠ ਖਰਾ ਬਿਗੂਚਾ, ਹਉ ਬਿਨ ਗੰਠੇ ਜਾਏ ਪਹੂਚਾ। ਅਰਵਿਦਾਸ ਜਪੈ ਰਾਮ ਨਾਮਾ, ਮੋਹ ਜਮ ਸਿਉ ਨਾਹੀ ਕੰਮ। ਐਸੇ ਗੁਰੂ ਕੇ ਪਿਆਰੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ, ਕੋਈ ਦੁਨੀਆਂ ਦਾ ਲਾਲਚ ਹੀ ਕੋਈ ਨਹੀਂ ਤੇ ਹਰ ਬੰਦਾ ਲਾਲਚ ਵਸ ਹੋਇਆ ਹੋਇਆ। ਗੁਸਤਾਖੀ ਮੁਆਫ ਕਰਨਾ ਕੋਈ ਵਿਰਲਾ ਹੀ ਬਚਿਆ ਹੋਵੇਗਾ, ਨਹੀਂ ਤੇ ਹਰ ਬੰਦਾ ਲਾਲਚ ਤੇ ਖਲੋਤਾ ਹੈ। ਪਰ ਜਿਨ੍ਹਾਂ ਨੇ ਰੱਬ ਨੂੰ ਪਾਇਆ ਨਾ, ਲਾਲਚ ਤੋਂ ਉੱਪਰ ਉੱਠ ਕੇ ਮਿਲਦਾ, ਲਾਲਚੀਆਂ ਨੂੰ ਨਹੀਂ ਕਰੇ ਮਿਲਦਾ। ਜਿਹੜੇ ਉੱਪਰ ਉੱਠ ਖਲੋਤੇ ਨੇ ਲਾਲਚ ਤੋਂ, ਹਉਮੈ ਹੰਕਾਰ ਤੋਂ, ਉਹਨਾਂ ਨੂੰ ਮਿਲਿਆ ਪਰਮੇਸ਼ਰ ਨਿਰੰਕਾਰ। ਔਰ ਦੂਸਰੇ ਤਾਂ ਖਾਲੀ ਰਹਿ ਗਏ ਲਾਲਚ ਵਸ ਹੋ ਕੇ ਪਰਮੇਸ਼ਰ ਤੋਂ, ਮੁਨਕਰ ਹੀ ਰਹਿ ਨਹੀਂ ਪ੍ਰਾਪਤ ਕਰ ਸਕੇ। ਐਸੇ ਗੁਰੂ ਕੇ ਪਿਆਰੇ ਭਗਤ ਜਾਨ ਹੈ। ਇੱਕ ਵਾਰ ਭਤੀਜੇ ਦੀ ਸ਼ਾਦੀ ਸੀ, ਭਰਾ ਨੇ ਕਿਹਾ ਵੀ ਨਾਲ ਤੁਸੀਂ ਬਰਾਤ ਜ਼ਰੂਰ ਚੱਲਣਾ ਹੈ, ਹੁਣ ਤੁਹਾਡੇ ਭਤੀਜੇ ਦਾ ਵਿਆਹ ਹੋਵੇ ਤਾਂ ਤੁਸੀਂ ਨਾਲ ਨਾ ਜਾਓ, ਇਹ ਗੱਲ ਸੋਭਾਦਾਇਕ ਨਹੀਂ, ਤੁਹਾਨੂੰ ਜਾਣਾ ਪਵੇਗਾ। ਕਹਿਣਗੇ ਭਾਈ ਪਹਿਲੀ ਗੱਲ ਤਾਂ ਵੈਸੇ ਬਰਾਤ ਮੈਂ ਕੀ ਜਾਣਾ ਹੈ, ਦੂਜੀ ਗੱਲ ਬਰਾਤੀਆਂ ਵਾਲੇ ਮੇਰੇ ਕੋਲ ਬਸਤਰ ਨਹੀਂ। ਘੋੜੀਆਂ 'ਤੇ ਬਰਾਤਾਂ ਜਾਂਦੀਆਂ ਸੀ, ਨਾ ਮੇਰੇ ਕੋਲ ਘੋੜੀ ਦਾ ਸਾਧਨ ਹੈ, ਨਾ ਚੰਗੇ ਮੇਰੇ ਕੋਲ ਕੱਪੜੇ ਨੇ ਜਿਹੜੇ ਮੈਂ ਪਾ ਕੇ ਜਾ ਸਕਾਂ। ਭਰਾ ਨੇ ਕਿਹਾ ਕੱਪੜਿਆਂ ਦੀ ਛੱਡ, ਮੈਂ ਪ੍ਰਬੰਧ ਕਰ ਦਿੰਦਾ, ਘੋੜੀ ਦਾ ਪ੍ਰਬੰਧ ਵੀ ਕਰ ਦੇਵਾਂਗਾ, ਤੁਸੀਂ ਤਿਆਰੀ ਕਰੋ। ਤਿਆਰੀ ਕਰ ਲਈ, ਵਿਆਹ ਦਾ ਦਿਨ ਹੋਇਆ, ਸੋਹਣੇ ਕੱਪੜੇ ਪਾ ਦਿੱਤੇ, ਘੋੜੀ 'ਤੇ ਚੜ੍ਹਾ ਦਿੱਤੇ। ਜਦ ਘੋੜੀ 'ਤੇ ਚੜ੍ਹ ਕੇ ਆਪਣੇ ਕੱਪੜਿਆਂ ਵੱਲ ਵੇਖਿਆ, ਚੱਟ ਛਲਾਂਗ ਲਾਈ ਅਤੇ ਥੱਲੇ ਉੱਤਰ ਆਏ, ਆਪਣੀ ਦੇਹ ਨੂੰ ਸੰਬੋਧਨ ਕੀਤਾ, ਸਰੀਰ ਨੂੰ, ਤੂੰ ਕਾਏ ਗਰਭ ਹੈ ਬਾਵਲੀ, ਜੈਸੇ ਭਾਦੋਂ ਖੂਬ ਰਾਜ, ਤੂੰ ਤਿਸ 'ਤੇ ਖਰੀ ਉਤਾਵਲੀ। ਹੇ ਦੇਹ ਕੀ ਕਾਹਦਾ ਮਾਣ ਕਰਦੀ ਹੈ, ਬਰਾਤੀਆਂ ਵਾਲੇ ਸੋਹਣੇ ਕੱਪੜੇ ਪਾਈ ਫਿਰਦਾ, ਘੋੜੇ 'ਤੇ ਚੜਿਆ ਫਿਰਦਾ, ਭਾਦੋਂ ਜੈਸੇ ਖੂਬ ਰਾਜ। ਜਦੋਂ ਭਾਦਰੋਂ ਦਾ ਮਹੀਨਾ ਮਰੋੜਾ ਜਿਹਾ ਵੱਜਦਾ ਨਾ, ਖੁੰਬਾਂ ਪੈਦਾ ਹੁੰਦੀਆਂ ਨੇ, ਖੁੰਬਾਂ। ਉਸ ਪੈਦਾ ਹੋਈ ਖੁੰਬ ਦੀ ਬੁਨਿਆਦ ਤਾਂ ਦੋ ਦਿਨ ਦੀ ਹੈ, ਤੂੰ ਤਿਸ 'ਤੇ ਖਰੀ ਉਤਾਵਲੀ। ਹੇ ਦੇਹ ਤੂੰ ਤਾਂ ਉਹਦੇ ਨਾਲ ਵੀ ਕਾਲੀ ਹੈ, ਤੇਰਾ ਤਾਂ ਮਿੰਟ ਦਾ ਵੀ ਭਰੋਸਾ ਨਹੀਂ, ਖੁੰਬ ਦੀ ਬੁਨਿਆਦ ਤਾਂ ਦੋ ਦਿਨ ਦੀ ਹੈ, ਤੇਰਾ ਤਾਂ ਘੜੀ ਦਾ ਵੀ ਭਰੋਸਾ ਨਹੀਂ, ਇਸ ਕਰਕੇ ਨਹੀਂ ਜਾਈਏ ਜਾਣਾ ਅਤੇ ਨਹੀਂ ਕੱਪੜਿਆਂ ਦੀ ਕੋਹੜੀ ਦੀ ਪਰਵਾਹ। ਐਸੇ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਗੁਰੂ ਕੇ ਪਿਆਰੇ ਭਗਤ ਜਾਨ, ਪਰਮੇਸ਼ਰ ਨੂੰ ਬੇਨਤੀ ਕੀਤੀ, ਮੇਰੇ ਵਾਹਿਗੁਰੂ ਨਿਰੰਕਾਰ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਾਈਆ, ਮੇਰਾ ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕਉ ਲਾਗੈ, ਤਾਂ ਪਰ ਤੁਸੀਂ ਟਰੈ, ਨੀਚਹੋਂ ਊਚ ਕਰੈ ਮੇਰਾ ਗੋਬਿੰਦ, ਕਾਹੂੰ ਤੇ ਨਾ ਡਰੈ। ਜਿਨ੍ਹਾਂ ਸਾਡੇ ਵਰਗਿਆਂ ਗਰੀਬਾਂ ਦਾ ਸੱਚੇ ਪਾਤਸ਼ਾਹ ਕੋ ਪਰਛਾਵਾਂ ਲੈਣ ਨੂੰ ਵੀ ਤਿਆਰ ਨਹੀਂ ਸੀ, ਤੋ ਉਹਨਾਂ ਗਰੀਬਾਂ ਦੇ ਉੱਪਰ ਵੀ ਕਿਰਪਾ ਕਰਕੇ ਸਾਨੂੰ ਚਰਨਾਂ ਨਾਲ ਜੋੜ ਲਿਆ, ਸਾਡੇ 'ਤੇ ਰਹਿਮਤ ਬਖਸ਼ਿਸ਼ ਕੀਤੀ। ਐਸੇ ਗੁਰੂ ਕੇ ਪਿਆਰੇ ਭਗਤ ਜਨ, ਜਿਨ੍ਹਾਂ ਨੇ ਬੇਅੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ, ਬੜੇ ਵਿਰਾਗ ਦੇ ਪੈਦਾ ਕਰਨ ਵਾਲੇ 40 ਸ਼ਬਦ ਨੇ, ਵਿਰਾਗ ਉਮਟ ਉਮਟ ਕੇ ਪੈਂਦਾ ਹੈ। ਸਰੀਰ ਨੂੰ ਸੰਬੋਧਨ ਕਰਦਿਆਂ ਬਚਨ ਮਨੁੱਖ ਨੂੰ ਉਪਦੇਸ਼ ਦਿੰਦਿਆਂ ਫਰਮਾਇਆ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾਣ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਣ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਣ, ਰੱਖੋ ਕੰਧ ਉਸਾਰੋ ਨੀਵਾਂ, ਸਾਢੇ ਤੀਨ ਹੱਥ ਤੇਰੀ ਸੀਵਣ, ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏ ਗੋ ਭਸਮ ਕੀ ਢੇਰੀ, ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੇ। ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚੁਮਾਰੈ। ਐਸੇ ਗੁਰੂ ਕੇ ਪਿਆਰੇ ਭਗਤ ਜਾਣੈ ਕਈ ਵਾਰ ਬੜੇ ਹੈਰਾਨ ਹੋਈਦਾ। ਸਤਿਗੁਰੂ ਨੇ ਜਿਨ੍ਹਾਂ ਭਗਤਾਂ ਨੂੰ ਬੜਾ ਮਾਣ ਸਤਿਕਾਰ ਬਖਸ਼ਿਆ, ਬੜੀ ਵਡਿਆਈ ਸਤਿਗੁਰੂ ਗੁਰਦੇਵ ਨੇ ਬਖਸ਼ੀ, ਅਤੇ ਉਸ ਵਡਿਆਈ ਨੂੰ ਪਾ ਕੇ ਭਗਤ ਜਾਣ ਉਸ ਵਾਹਿਗੁਰੂ ਦੇ ਸਨਮੁਖ ਹੋ ਕੇ ਉਹਦਾ ਧੰਨਵਾਦ ਦਾ ਸ਼ੁਕਰਾਨਾ ਕਰਦੇ ਰਹਿ। ਪਰ ਸਾਡਾ ਭਾਈਚਾਰਾ ਜੈਸਾ ਹੋਇਆ, ਵੰਡੀਆਂ ਪਾ ਲਈਆਂ ਵੀ ਸਾਡੀ ਬਾਣੀ ਵੱਖਰੀ ਕਰ ਦਿਓ ਸਾਡੇ ਵੱਡਿਆਂ ਦੀ, ਸਾਡੇ 40 ਸ਼ਬਦ ਵੱਖਰੇ ਕਰ ਦਿਓ, ਅਸੀਂ ਵੱਖਰੇ ਪੜ੍ਹਨੇ ਨੇ। ਜਿਹੜੇ ਭਗਤਾਂ ਨੂੰ ਮੇਰੇ ਸਤਿਗੁਰੂ ਨੇ ਬਣ ਦਾ ਸਤਿਕਾਰ ਇੰਨਾ ਦਿੱਤਾ, ਗੁਰੂ ਕੀ ਬਾਣੀ ਪੜ੍ਹਨ ਵਾਲਿਆਂ ਨੇ ਜ਼ਰੂਰ ਇਹ ਬਚਨ ਪੜ੍ਹੇ ਅਤੇ ਵੇਖੇ ਹੋਣਗੇ ਬਾਣੀ ਦੇ ਸਿਰਲੇਖ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ, ਮਹੱਲਾ ਨੌਵਾਂ, ਇਹ ਬਾਣੀ ਦੇ ਸਿਰਲੇਖ ਹਨ। ਪਰ ਜਦੋਂ ਭਗਤਾਂ ਦੀ ਬਾਣੀ ਦਾ ਜ਼ਿਕਰ ਆਇਆ, ਕਿੰਨਾ ਸਤਿਕਾਰ ਦਿੱਤਾ ਸਤਿਗੁਰਾਂ ਨੇ, ਬਾਣੀ ਭਗਤ ਰਵਿਦਾਸ ਜੀਓ ਕੇ, ਬਾਣੀ ਭਗਤ ਕਬੀਰ ਜੀਓ ਕੇ, ਬਾਣੀ ਭਗਤ ਨਾਮ ਦਿਓ ਜੀਓ ਕੇ, ਔਰ ਬਾਣੀ ਭਗਤ ਜੈ ਦਿਓ ਜੀਓ ਕੇ, ਜੀਓ ਜੀਓ ਕਹਿ ਕੇ ਭਗਤਾਂ ਨੂੰ ਮਾਣ ਅਤੇ ਸਤਿਕਾਰ ਦਿੱਤਾ। ਭਗਤ ਭਗਤ ਹੁੰਦਾ, ਗੁਰੂ ਗੁਰੂ ਹੀ ਹੁੰਦਾ। ਸੋ ਭਾਵੇਂ ਸਤਿਗੁਰੂ ਨੇ ਆਪਣਾ ਸਰੂਪ ਹੀ ਉਹਨਾਂ ਨੂੰ ਬਣਾ ਲਿਆ ਭਗਤਾਂ ਜਨਾਂ ਨੂੰ, ਪਰ ਅਸੀਂ ਲੋਕਾਂ ਨੂੰ ਉਹਨਾਂ 'ਚੋਂ ਵੰਡੀਆਂ ਪਾ ਕੇ ਰੱਖ ਲਈਆਂ, ਗੁਰੂ ਸਾਨੂੰ ਸਮਤ ਬਖਸ਼ੇ। ਸੋ ਐਸੀ ਬਾਣੀ ਦੇ ਅੰਮ੍ਰਿਤਮਈ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਦੇ ਰਸਨਾਂ ਦੁਆਰਾ ਸੁਣ ਰਹੇ ਸਾਂ। ਮੋਹੇ ਨਾ ਬਿਸਾਰਾ ਹੋ ਮੈਂ ਜਨ ਤੇਰੈ, ਮੇਰੀ ਹਰੋ ਬਿਪਤ ਜਨ ਕਰ ਹੋ ਸੁਭਾਈ। ਸੱਚੇ ਪਾਤਸ਼ਾਹ ਮੇਰੀ ਜੰਮਣ ਮਰਨ ਦੀ ਬਿਪਤਾ ਨਿਵਿਰਤ ਕਰ ਦਿਓ, ਆਵਾਗਾਉਣ ਦਾ ਚੱਕਰ ਕਿਰਪਾ ਕਰਕੇ ਮੇਟ ਦਿਓ। ਸੋ ਐਸੇ ਪਵਿੱਤਰ ਸ਼ਬਦ ਸੁਣ ਕੇ ਨਿਹਾਲ ਹੋਏ ਸਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਗਰੀਬ ਨਿਵਾਜ, ਜਿਨ੍ਹਾਂ ਸਤਿਗੁਰਾਂ ਦਾ ਆਪਾਂ ਇਹ ਮਹਾਨ ਗੁਰਪੁਰਬ ਮਨਾ ਰਹੇ ਹਨ। ਕੱਲ੍ਹ ਦੇ ਦੀਵਾਨਾਂ 'ਚ ਬੇਨਤੀ ਕੀਤੀ ਸਤਿਗੁਰੂ ਗਰੀਬ ਨਿਵਾਜ ਥਾਵਾਂ ਥਾਵਾਂ 'ਤੇ ਸੰਗਤਾਂ ਨੂੰ ਤਾਰਦਿਆਂ ਹੋਇਆਂ, ਆਪ ਆਸਾਮ ਵਿੱਚ ਚੋਜੀ ਪ੍ਰੀਤਮ ਪਹੁੰਚੇ ਢਾਕੇ ਤੋਂ ਪਰੇ, ਫਿਰ ਅੱਗੇ ਬੰਗਾਲ ਲੰਘ ਕੇ ਸਤਿਗੁਰੂ ਜੀ ਗਰੀਬ ਨਿਵਾਜ ਆਸਾਮ ਦੀ ਧਰਤੀ 'ਤੇ ਦੋਹਾਂ ਰਾਜਿਆਂ ਨਾਲ ਝਗੜਾ ਨਿਪਟਾਇਆ। ਉਹਨਾਂ ਦਿਨਾਂ ਵਿੱਚ ਹੀ ਬਾਦਸ਼ਾਹ ਨੇ, ਹਿੰਦੁਸਤਾਨ ਦੇ ਬਾਦਸ਼ਾਹ ਨੇ ਬੜੀ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ। ਸਤਿਗੁਰਾਂ ਨੂੰ ਆਸਾਮ ਵਿੱਚ ਇਹ ਖਬਰਾਂ ਮਿਲੀਆਂ, ਕੋਈ ਸਮਾਂ ਸਤਿਗੁਰੂ ਉੱਥੇ ਰਹਿ ਕੇ ਵਾਪਸ ਚੱਲ ਪਏ। ਬਿਹਾਰ ਦੇ ਰਸਤੇ ਯੂਪੀ ਥਣ ਲੰਘਦੇ ਹੋਏ ਸਤਿਗੁਰੂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਣ ਪਹੁੰਚੇ। ਪਰਿਵਾਰ ਨੂੰ ਸੁਨੇਹਾ ਭੇਜਿਆ ਪਟਨਾ ਸਾਹਿਬ ਦੀ ਧਰਤੀ 'ਤੇ, ਪਰਿਵਾਰ ਸਾਡਾ ਪੰਜਾਬ ਨੂੰ ਆ ਜਾਵੇ। ਕਰੀਬਨ ਕਰੀਬਨ 7 ਸਾਲ ਦੀ ਹਜ਼ੂਰ ਦੀ ਉਮਰ ਸੀ ਉਸ ਵੇਲੇ, 1728 ਬਿਕਰਮੀ ਦਾ ਸਮਾਂ ਹੈ। ਗਰੀਬ ਨਿਵਾਜ ਨੂੰ ਜਦੋਂ ਸੁਨੇਹਾ ਮਿਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਚੋਜੀ ਪ੍ਰੀਤਮ ਨੂੰ, ਜਿਨ੍ਹਾਂ ਸਤਿਗੁਰਾਂ ਨੇ ਬਚਪਨ ਵਿੱਚ ਬੜੇ ਕੌਤਕ ਕੀਤੇ ਪਟਨਾ ਸਾਹਿਬ ਦੀ ਧਰਤੀ 'ਤੇ, ਇੱਕ ਗੁਆਂਢ ਬੀਬੀ ਰੋਜ਼ ਚਰਖਾ ਕੱਤਿਆ ਕਰੇ, ਮੌਜ ਦੇ ਮਾਲ ਕਹਾਣੀਆਂ ਨੂੰ ਨਾਲ ਲੈ ਕੇ ਚਲੇ ਜਾਇਆ ਕਰਨਾ, ਜਦੋਂ ਬੀਬੀ ਉਹ ਤੰਦ ਪਾਇਆ ਕਰੇ ਹਜ਼ੂਰ ਉਹਦਾ ਤੰਦ ਤੋੜ ਦਿਆ ਕਰਨਾ, ਉਹ ਫਿਰ ਵਿਚਾਰੀ ਤੰਦ ਗੰਢ ਕੇ ਉਹਨੂੰ ਕੱਤਿਆ ਕੱਤਣ ਦਾ ਯਤਨ ਕਰੇ, ਸਤਿਗੁਰੂ ਫਿਰ ਤੰਦ ਤੋੜ ਦਿਆ ਕਰਨਾ। ਉਸਨੇ ਮਾਤਾ ਜੀ ਨੂੰ ਆਣ ਕੇ ਬੇਨਤੀ ਕੀਤੀ, ਮਾਤਾ ਜੀ ਲਾਲ ਜੀ ਨੂੰ ਸਮਝਾਓ, ਅਸੀਂ ਗਰੀਬ ਲੋਕ ਹਾਂ, ਮੈਂ ਚਰਖਾ ਕੱਤ ਕੇ ਤੰਦ ਪਾਉਣ ਲੱਗਦੀ ਹਾਂ ਅਤੇ ਤੋੜ ਕੇ ਭੱਜ ਆਉਂਦੇ ਨੇ। ਸਤਿਗੁਰੂ ਗਰੀਬ ਨਿਵਾਜ ਦੇ ਮਾਤਾ ਗੁਜਰ ਕੌਰ ਜੀ ਨੇ ਕਿਹਾ, ਲਾਲ ਜੀ ਇਹ ਮਾਤਾ ਉਲਾਮੇ ਦਿੰਦੀ ਹੈ, ਤੁਸੀਂ ਨੁਕਸਾਨ ਕਰਦੇ ਹੋ, ਤੰਦ ਤੋੜ ਆਉਣੇ ਹੋ। ਸਤਿਗੁਰੂ ਕਹਿਣ ਲੱਗੇ, ਮਾਤਾ ਜੀ ਇਸ ਭੋਲੀ ਮਾਤਾ ਨੂੰ ਪਤਾ ਨਹੀਂ, ਅਸੀਂ ਤਾਂ ਜਨਮਾਂ ਜਨਮਾਤਰਾਂ ਦੀ ਇਹਦੀਆਂ ਜੂਨਾਂ ਮੇਟਦੇ ਹੈ, ਆਵਾਗਾਉਣ ਦੇ ਚੱਕਰ ਤੋਂ ਇਹਨੂੰ ਮੁਕਤ ਕਰਨਾ ਚਾਹੁੰਦੇ, ਜਮਾਂ ਦੇ ਤੰਦ ਤੋੜਦੇ ਹੈ। ਐਸੇ ਗਰੀਬ ਨਿਵਾਜ ਦੇ ਦਰਸ਼ਨ ਦੀਦਾਰੇ ਅਤੇ ਐਸੇ ਪਵਿੱਤਰ ਉਪਦੇਸ਼, ਛੋਟੇ ਛੋਟੇ ਹਾਣੀਆਂ ਸਾਥੀਆਂ ਨੂੰ ਨਾਲ ਲੈਣਾ, ਗੰਗਾ ਦੇ ਘਾਟ ਤੇ ਪਹੁੰਚ ਜਾਣਾ। ਦੋਵਾਂ ਬੰਨਿਆਂ ਤੋਂ ਫਿਰ ਹਾਣੀਆਂ ਦੀ ਵੰਡ ਕਰਕੇ ਆਪ ਉਹਨਾਂ ਦੇ ਜਥੇਦਾਰ ਬਣ ਕੇ ਫਿਰ ਉਹਨਾਂ ਦੋਹਾਂ ਟੀਮਾਂ ਨੂੰ ਆਪਸ 'ਚ ਖਿਡਾਉਣਾ। ਔਰ ਐਸੇ ਗਰੀਬ ਨਿਵਾਜ ਨੇ ਬੇਅੰਤ ਕੌਤ ਕਰਨੇ, ਕਦੇ ਬੇੜੀ 'ਤੇ ਚੜ੍ਹਨਾ, ਕਦੇ ਪਾਣੀ ਵਿੱਚ ਗੰਗਾ ਵਿੱਚ, ਇਸ ਤਰ੍ਹਾਂ ਕਈ ਤਰ੍ਹਾਂ ਪ੍ਰਕਾਰ ਦੇ ਬੇਅੰਤ ਕੌਤ ਕਰਚਣੇ। ਸਿੱਖਾਂ ਨੇ ਲਿਆ ਕੇ ਸੋਨੇ ਦੇ ਕੰਗਣ ਭੇਟ ਕੀਤੇ ਗਰੀਬ ਨਿਵਾਜ ਨੂੰ। ਸਤਿਗੁਰੂ ਸ਼ਾਮ ਦੇ ਵੇਲੇ ਹਾਣੀਆਂ ਨਾਲ ਖੇਡਣ ਵਾਸਤੇ ਗਏ, ਕੰਗਣ ਵਗਾ ਕੇ ਨਦੀ ਵਿੱਚ ਮਾਰਿਆ, ਸੋਨੇ ਦਾ ਕੰਗਣ ਹੈ। ਘਰੇ ਆਏ, ਮਾਤਾ ਜੀ ਨੇ ਵੇਖਿਆ ਇੱਕ ਕੰਗਣ ਗਵਾਏ ਨੇ, ਕਿਤੇ ਕਿੱਥੇ ਛੱਡ ਆਏ ਹੋ? ਮਾਮਾ ਕਿਰਪਾਲ ਜੀ ਨੇ ਵੀ ਪੁੱਛਿਆ ਵੀ ਕੰਗਣ ਕਿੱਥੇ ਛੱਡ ਆਏ ਹੋਣ? ਚਲੋ ਮਾਤਾ ਜੀ, ਚਲੋ ਮਾਮਾ ਜੀ, ਤੁਹਾਨੂੰ ਵਿਖਾਈਏ ਕਿੱਥੇ ਕੰਗਣ ਸਿੱਟਿਆ ਹੈ। ਗੰਗਾ ਦੇ ਘਾਟ ਦੇ ਪਾਣੀ ਤੁਰਲੇ ਬਣੇ ਨਾਲ ਹੀ ਉੱਥੇ ਦਰਿਆ ਉਦੋਂ ਵਗਦਾ ਸੀ, ਹੁਣ ਤਾਂ ਪਛਾਣ ਹਟ ਗਈ ਗੰਗਾ। ਜਾ ਕੇ ਦੱਸਿਆ, ਮਛੇਰੇ ਲਿਆਉਂਦੇ, ਪਾਣੀ ਡੂੰਘੇ ਵਿੱਚ ਵੜਨ ਵਾਲੇ ਬੰਦੇ ਲਿਆਉਂਦੇ ਵੀ ਪਤਾ ਕਰਿਓ ਕੰਗਣ ਲੱਭੋ। ਉਹ ਲੱਭ ਰਹੇ ਨੇ, ਲੱਭ ਨਹੀਂ ਰਿਹਾ। ਪੁੱਛਿਆ ਮਾਤਾ ਜੀ ਨੇ ਕਿੱਥੇ ਸਿੱਟਿਆ ਸੀ ਕੰਗਣ? ਦੂਸਰੇ ਹੱਥ ਦਾ ਲਾ ਕੇ ਵਗਾ ਕੇ ਪਾਣੀ 'ਚ ਮਾਰਿਆ, ਇੱਥੇ ਕੀ ਜੇ ਸਿੱਟਿਆ ਸੀ? ਮਾਤਾ ਜੀ ਕਹਿਣਗੇ ਪਹਿਲਾਂ ਜੇ ਲੱਭਦਾ ਨਹੀਂ ਸੀ, ਦੂਜਾ ਵੀ ਗਵਾ ਦਿੱਤਾ। ਕਿਹਾ ਮਾਤਾ ਜੀ, ਸਾਨੂੰ ਸੋਨੇ ਦੇ ਕੜੇ ਚੰਗੇ ਨਹੀਂ ਲੱਗਦੇ, ਸਰਬ ਲੋਹ ਦੇ ਕੜੇ ਜਿਹੜੇ ਸਾਰੇ ਸਿੱਖ ਪਾ ਸਕਣ, ਸਾਨੂੰ ਸਰਬ ਲੋਹ ਚੰਗਾ ਲੱਗਦਾ ਹੈ। ਐਸੀ ਗਰੀਬ ਨਿਵਾਜ ਨੇ ਰਹਿਮਤ ਕਰਨੀ, ਉੱਥੇ ਜਿਹੜੇ ਦਰਸ਼ਨ ਕਰਕੇ ਆਏ ਨੇ ਗੁਰਮੁਖ ਪਿਆਰੇ, ਗੁਰਦੁਆਰਾ ਕੰਗਣ ਘਾਟ ਬਣਿਆ ਹੋਇਆ। ਜਦੋਂ ਅਸੀਂ ਤਖ਼ਤ ਸਾਹਿਬ ਤੋਂ ਗੰਗਾ ਵੱਲ ਜਾਂਦੇ ਹਾਂ ਅਤੇ ਉਹ ਥੱਲੇ ਲੰਘ ਕੇ ਜਾਈਦਾ, ਗੁਰਦੁਆਰਾ ਕੰਗਣ ਘਾਟ ਹੈ। ਸ਼ਿਵਦੱਤ ਪੰਡਿਤ ਪੁਜਾਰੀ ਸਮਾਧੀ ਲਾ ਕੇ ਬੈਠਦਾ, ਨਾਲ ਹੀ ਕੰਗਣ ਘਾਟ ਗੁਰਦੁਆਰੇ ਦਾ ਛੋਟਾ ਜਿਹਾ ਸਥਾਨ ਹੈ। ਸਤਿਗੁਰੂ ਉਹ ਸਮਾਧੀ 'ਚ ਬੈਠੇ, ਪੰਡਿਤ ਜੀ ਜਾ ਸਮਾਧੀ ਉਸੇੜਦੇ ਨੇ, ਬੜਾ ਯਤਨ ਕਰਦਾ ਸਮਾਧੀ ਲਾਉਣ ਦਾ, ਫਿਰ ਜਾ ਉਹਨੂੰ ਹਿਲਾਉਂਦੇ ਨੇ। ਜਦੋਂ ਉਹਨੇ ਲਾਮਾ ਦਿੱਤਾ, ਵੇਖਿਆ ਕ੍ਰਿਸ਼ਨ ਰੂਪ ਹੋ ਕਰਕੇ ਦਰਸ਼ਨ ਦੀ ਦਾਰ ਦੇ ਕੇ ਉਹਦਾ ਤਪਦਾ ਹੇਡਾ ਠਾਰ ਦਿੱਤਾ ਸਤਿਗੁਰਾਂ ਨੇ। ਐਸੀਆਂ ਰਹਿਮਤਾਂ ਬਖਸ਼ਾਂ ਕੀਤੀਆਂ ਉੱਥੇ, ਉਹ ਵੀ ਉਹਨਾਂ ਹਿੰਦੂ ਵੀਰਾਂ ਦਾ ਸਥਾਨ ਅੱਜ ਤੱਕ ਉੱਥੇ ਬਣਿਆ ਹੋਇਆ, ਪੰਡਿਤ ਜੀ ਦੀ ਯਾਦ ਹੈ। ਇਸੇ ਤਰ੍ਹਾਂ ਖਾਲਸਾ ਜੀ, ਬੇਅੰਤ ਕੌਤਕ ਸਤਿਗੁਰੂ ਨੇ ਕਰਨੇ, ਗਰੀਬ ਨਿਵਾਜ ਦੇ ਚਰਨਾਂ ਵਿੱਚ ਸਾਣੀਆਂ ਨੂੰ ਨਾਲ ਲੈ ਕੇ ਸਤਿਗੁਰਾਂ ਨੇ ਬਾਲ ਲੀਲਾ ਕਰਦੇ ਕਰਦੇ ਮੈਣੀ ਸੰਗਤ ਗੁਰਦੁਆਰਾ ਬਣਿਆ ਹੋਇਆ, ਜਿੱਥੇ ਸਤਿਗੁਰਾਂ ਨੇ ਰਾਣੀ ਦੀ ਗੋਦ ਵਿੱਚ ਜਾ ਕੇ ਬੈਠਣਾ। ਮਨ 'ਚ ਵੇਖ ਵੇਖ ਕੇ ਰੀਝ ਆਉਂਦੀ ਹੈ, ਕਿਤੇ ਮੇਰਾ ਪੁੱਤਰ ਵੀ ਐਸਾ ਹੀ ਹੁੰਦਾ ਹੈ। ਗਰੀਬ ਨਿਵਾਜ ਉਹਦੀ ਗੋਦ ਵਿੱਚ ਜਾ ਬੈਠੇ, ਮੈਂ ਹੀ ਤਾਂ ਤੇਰਾ ਪੁੱਤਰ ਹਾਂ। ਔਰ ਉਸ ਵੇਲੇ ਰਾਣੀ ਨੇ ਜੋ ਛੋਲੇ ਪੂਰੀਆਂ ਤਿਆਰ ਕੀਤੇ, ਸਭ ਹਾਣੀਆਂ ਨੂੰ ਛਕਾ ਲਿਆਉਂਦੇ। ਰੋਜ਼ ਰਾਣੀ ਤਿਆਰ ਕਰਦੀ ਅਤੇ ਹਾਣੀਆਂ ਨਾਲ ਲੈ ਕੇ ਛੱਕ ਕੇ ਆਉਂਦੇ। 7 ਕੁ ਸਾਲ ਦਾ ਕਰੀਬ ਸਮਾਂ ਸੀ ਸਤਿਗੁਰੂ ਦੇ ਉੱਥੇ ਬੇਅੰਤ ਕੌਤਕ ਗਰੀਬ ਨਿਵਾਜ ਦੇ ਹੋਏ। ਪਿਤਾ ਜੀ ਦਾ ਸੁਨੇਹਾ ਆਇਆ ਕਿ ਵਾਪਸ ਪੰਜਾਬ ਨੂੰ ਪਰਿਵਾਰ ਆ ਜਾਵੇ। ਜਦੋਂ ਪੰਜਾਬ ਨੂੰ ਪਰਿਵਾਰ ਨੇ ਤੁਰਨ ਦੀ ਤਿਆਰੀ ਕੀਤੀ, ਜਿਹੜੀ ਹਾਲਤ ਪਟਨੇ ਦੇ ਲੋਕਾਂ ਦੀ ਸੀ ਉਹ ਵੇਖਣ ਵਾਲੀ ਸੀ। ਹਾਣੀ ਰੋ ਰੋ ਕੇ ਕਹਿ ਰਹੇ ਸੀ, ਬਾਲਾ ਪ੍ਰੀਤਮ ਕਿੱਥੇ ਚੱਲੇ ਹੋਣ? ਤੁਹਾਡੇ ਦਰਸ਼ਨਾਂ ਬਗੈਰ ਕਿਵੇਂ ਆਵਾਂਗੇ? ਕੌਣ ਸਾਨੂੰ ਲਾਡ ਲਡਾਵੇਗਾ ਅਤੇ ਕੌਣ ਸਾਨੂੰ ਖਿਡਾਵੇਗਾ? ਰਾਣੀ ਮੈਣੀ ਨੂੰ ਡੋਬ ਪੈਂਦੇ ਸਨ ਸਤਿਗੁਰੂ, ਕੌਣ ਮੈਨੂੰ ਮਾਂ ਆਖੇਗਾ? ਕੌਣ ਮੇਰੀ ਗੋਦ ਵਿੱਚ ਬੈਠੇਗਾ? ਕਦੋਂ ਦਰਸ਼ਨ ਦੀਦਾਰ ਹੋਣਗੇ? ਐਂਉਂ ਜਾਪਦਾ ਸੀ ਵੀ ਪਟਨੇ ਨਿਵਾਸੀ ਗਲੀਆਂ ਦੇ ਕੱਖ ਵੀ ਉਸ ਵੇਲੇ ਰੋਏ ਜਦੋਂ ਬਾਲਾ ਪ੍ਰੀਤਮ ਪਟਨੇ ਸਾਹਿਬ ਨੂੰ ਛੱਡਿਆ, ਦੁਬਾਰਾ ਨਹੀਂ ਇੱਥੇ ਆਉਣਾ। ਪਿਤਾ ਜੀ ਦੀ ਆਗਿਆ, ਪੰਜਾਬ ਵੱਲ ਆਓ, ਅਸੀਂ ਹੁਣ ਪੰਜਾਬ ਨੂੰ ਜਾ ਰਹੇ ਹਾਂ। ਰੋਂਦੀਆਂ ਸੰਗਤਾਂ ਨੂੰ ਧੀਰਜ ਦਿਲਾਸਾ ਦਿੰਦਿਆਂ ਹੋਇਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਾਲਾ ਪ੍ਰੀਤਮ ਗਰੀਬ ਨਿਵਾਜ ਪਟਨੇ ਤੋਂ ਪੰਜਾਬ ਨੂੰ ਰਵਾਨਾ ਹੋਏ 1728 ਬਿਕਰਮੇ। ਥਾਵਾਂ ਥਾਵਾਂ 'ਤੇ ਹੁੰਦੇ ਹੋਏ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੰਦੇ ਦਿੰਦੇ ਗਰੀਬ ਨਿਵਾਜ 1729 ਵਿੱਚ ਪਟਨਾ ਸਾਹਿਬ ਦੀ ਤੋਂ ਚੱਲ ਕੇ ਗਰੀਬ ਨਿਵਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਣ ਪਹੁੰਚੇ। ਕੋਈ ਸਮਾਂ ਇੱਥੇ ਰਹਿੰਦਿਆਂ ਹੋਇਆਂ ਹਜ਼ੂਰ ਬਾਲ ਲੀਲਾ ਇੱਥੇ ਵੀ ਹਾਣੀਆਂ ਨੂੰ ਨਾਲ ਲੈ ਕੇ ਕਰਦੇ, ਗੱਤਕੇ ਦੇ ਜੌਹਰ ਸਿਖਾਉਣੇ, ਹਾਣੀਆਂ ਦੀਆਂ ਟੀਮਾਂ ਬਣਾਉਣੀਆਂ, ਬਾਲ ਲੀਲਾ ਕਰਨੀ ਗੁਰਦੇਵ ਦੇ ਨਾਲ, ਸੱਚੇ ਪਾਤਸ਼ਾਹ ਮਹਾਰਾਜ ਦੇ ਹਾਣੀ ਸਾਥੀ ਖੇਡਿਆ ਕਰਦੇ। ਉਹਨਾਂ ਦਿਨਾਂ 'ਚ ਹਿੰਦੁਸਤਾਨ ਦੇ ਬਾਦਸ਼ਾਹ ਨੇ ਬੜੀ ਸਖਤੀ ਕਰ ਦਿੱਤੀ, ਇੱਥੋਂ ਤੱਕ ਤਹੱਈਆ ਕਰ ਲਿਆ ਵੀ ਸਵਾ ਮਣ ਪੱਕੇ ਜੰਜੂ ਲਾਹ ਕੇ ਰੋਟੀ ਖਾਣੀ ਹੈ। ਸਭ ਤੋਂ ਪਹਿਲਾਂ ਉਹਨੇ ਹਿੰਦੁਸਤਾਨ ਦੇ ਕਸ਼ਮੀਰੀ ਪੰਡਤਾਂ ਦੇ ਉੱਪਰ ਹੱਥ ਉਠਾਇਆ। ਕਸ਼ਮੀਰੀ ਪੰਡਿਤ ਵਿਦਵਾਨ ਨੇ ਜਦੋਂ ਕਿਸੇ ਕੌਮ ਦੇ ਵਿਦਵਾਨਾਂ ਨੂੰ ਆਪਣੇ ਧਰਮ 'ਚ ਲੈ ਆਈਏ, ਉਹ ਬਾਕੀਆਂ ਨੂੰ ਪ੍ਰਚਾਰ ਕਰਕੇ ਆਪੇ ਹੀ ਲੈ ਆਉਂਦੇ ਨੇ। ਅੱਜ ਸਾਡੀ ਕੌਮ ਦੇ ਵਿੱਚ ਵੀ ਕਮਜ਼ੋਰੀ ਹੈ, ਜਿਹੜਾ ਮਾੜਾ ਜਿਹਾ ਸਿਰ ਚੁੱਕਦਾ ਹੈ ਨਾ, ਉਹਨੂੰ ਝੱਟ ਖਰੀਦ ਲਿਆ ਜਾਂਦਾ ਅਤੇ ਉਹ ਫਿਰ ਪੰਥ ਦਾ ਹੀ ਵਿਰੋਧੀ ਹੋ ਜਾਂਦਾ ਹੈ। ਇਹੋ ਹੀ ਸਿਲਸਿਲਾ ਉਦੋਂ ਵੀ ਚੱਲਦਾ ਰਿਹਾ। ਕਸ਼ਮੀਰੀ ਪੰਡਤਾਂ ਦੇ ਉੱਪਰ ਹੱਥ ਉਠਾਇਆ, ਬਾਦਸ਼ਾਹ ਨੇ ਕਿਹਾ ਸਵਾ ਮਣ ਜੰਜੂ ਲਾਵਾਂਗਾ ਫਿਰ ਤੋਲ ਕੇ ਰੋਟੀ ਖਾਵਾਂਗਾ। ਇੱਕ ਜੰਜੂ ਦਾ ਬਹੁਤਾ ਕੋਈ ਭਾਰ ਨਹੀਂ ਹੁੰਦਾ, ਧਾਗੇ ਦੇ ਤਿੰਨ ਸੂਤ ਲੈ ਕੇ ਉਹਨਾਂ ਨੂੰ ਵੱਟ ਚੜ੍ਹਾ ਕੇ ਇੱਕ ਅੱਗਰ ਬਣਾਇਆ ਜਾਂਦਾ ਹੈ, ਦੋ ਅੱਗਰਾਂ ਦਾ ਇੱਕ ਜਨੇਊ ਬਣਦਾ ਅਤੇ ਉਹਦਾ ਬਹੁਤਾ ਕੋਈ ਵਜਨ ਨਹੀਂ ਹੁੰਦਾ। ਸਵਾ ਮਣ ਜੰਜੂ ਲਾ ਕੇ ਰੋਟੀ ਖਾਣੀ ਹੈ, ਇਹ ਬਾਦਸ਼ਾਹ ਦਾ ਕੁਝ ਯਤਨ। ਧਰਮ ਅਸਥਾਨ ਟਹਿਟੇਰੀ ਕੀਤੇ ਜਾਣ ਲੱਗ ਪਏ। ਆਖਿਆ ਜਿਹੜੇ ਤਹਿਸੀਲਦਾਰ ਪਟਵਾਰੀ ਵੱਡੇ ਅਹੁਦੇਦਾਰ ਹਿੰਦੂ ਲੋਕ ਲੱਗੇ ਨੇ, ਜੇ ਉਹ ਮੁਸਲਮਾਨ ਬਣ ਜਾਣ ਤਾਂ ਉਹਨਾਂ ਦੇ ਅਹੁਦੇ ਕਾਇਮ ਰਹਿਣ, ਜੇ ਉਹ ਮੁਸਲਮਾਨ ਬਣਨਾ ਨਾ ਪਸੰਦ ਕਰਨ ਤਾਂ ਉਹਨਾਂ ਦੀਆਂ ਨੌਕਰੀਆਂ ਬਰਖਾਸਤ ਕਰ ਦਿੱਤੀਆਂ ਜਾਣ। ਹਿੰਦੂਆਂ ਦੇ ਉੱਪਰ ਜਜ਼ਗੇ ਟੈਕਸ ਵਧੇਰੇ ਤੌਰ 'ਤੇ ਲਾਏ ਗਏ, ਬੜਾ ਜਦੋਂ ਕਹਿਰ ਢਾਇਆ ਜਾਣ ਲੱਗਾ। ਕਸ਼ਮੀਰੀ ਪੰਡਤਾਂ ਨੇ ਜਦੋਂ ਸਾਰਿਆਂ ਦੇ ਧਰਮ ਬਦਲਣ ਵਾਸਤੇ ਯਤਨ ਹੋਣ ਲੱਗੇ, ਉਹਨਾਂ ਨੇ ਸ਼ੇਰ ਅਫਗਾਨ ਖਾਨ ਸੂਬੇ ਨਾਲ ਮੁਲਾਕਾਤ ਕੀਤੀ, ਬੇਨਤੀ ਕੀਤੀ ਸਾਨੂੰ 6 ਮਹੀਨੇ ਦੀ ਮੋਹਲਤ ਸਮਾਂ ਦੇ ਦਿਓ, ਜੇ 6 ਮਹੀਨਿਆਂ 'ਚ ਸਾਡੀ ਕੋਈ ਧਰਮ ਦੀ ਬੌੜੀ ਹੋ ਸਕੀ ਤਾਂ ਠੀਕ ਹੈ, ਨਾ ਹੋਇਆ ਤਾਂ ਫਿਰ ਅਸੀਂ ਤੁਹਾਡਾ ਧਰਮ ਮੁਸਲਮਾਨ ਮੰਨ ਲਵਾਂਗੇ, ਪਰ ਸਾਨੂੰ 6 ਮਹੀਨੇ ਦੀ ਮੋਹਲਤ ਦਿੱਤੀ ਜਾਵੇ। ਸੂਬੇ ਨੇ ਕਸ਼ਮੀਰ ਦੇ ਨੇ ਮੋਹਲਤ ਦੇ ਦਿੱਤੀ ਵੀ ਠੀਕ ਹੈ। ਧਰਮ ਅਸਥਾਨਾਂ 'ਤੇ ਜਾ ਕੇ ਬੜੀਆਂ ਪੂਜਾ ਪ੍ਰਤਿਸ਼ਠਾ ਕੀਤੀਆਂ, ਵਿਸ਼ੇਸ਼ ਤੌਰ 'ਤੇ ਅਮਰਨਾਥ ਦੇ ਮੰਦਰ ਵਿੱਚ ਜਾ ਕੇ ਵੀ ਬੜੀਆਂ ਟੱਲੀਆਂ ਖੜਕਾਈਆਂ, ਬੜੀ ਪੂਜਾ ਕੀਤੀ, ਪਰ ਕੋਈ ਦੇਵੀ ਦੇਵਤਾ ਧਰਮ ਦੀ ਬੌੜੀ ਵਾਸਤੇ, ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਕੋਈ ਬੌੜਿਆ ਨਹੀਂ। ਔਰ ਜਦੋਂ ਸਮਾਂ ਪੂਰਾ ਹੋ ਰਿਹਾ ਸੀ, ਵਿਚਾਰੇ ਹੌਕੇ ਲੈ ਕੇ ਤਰਲੇ ਲੈ ਕੇ ਬੇਨਤੀਆਂ ਕਰ ਰਹੇ ਸਨ, ਉਸ ਵੇਲੇ ਕਈਆਂ ਨੇ ਲਿਖਿਆ ਵੀ ਇੱਕ ਚਿੱਠੀ ਮਿਲੀ, ਕਈਆਂ ਨੇ ਕਿਹਾ ਵੀ ਅਗੈਬੀ ਆਵਾਜ਼ ਆਈ, ਆਕਾਸ਼ਬਾਣੀ ਹੋਈ ਵੀ ਤੁਹਾਡੇ ਧਰਮ ਦੀ ਰਾਖੀ ਕੇਵਲ ਅਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਹੀ ਕਰ ਸਕਦੇ, ਹੋਰ ਕੋਈ ਨਹੀਂ। ਸਾਰਿਆਂ ਨੇ ਜਦੋਂ ਇਹ ਸੁਣਿਆ, ਪਤਾ ਕੀਤਾ, ਉਸ ਵੇਲੇ ਆਸ ਲੈ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪ੍ਰਤੀ ਅਨੰਦਪੁਰ ਸਾਹਿਬ ਨੂੰ ਦਰਸ਼ਨ ਕਰਨ ਵਾਸਤੇ ਚੱਲ ਪਏ। ਸ਼ਾਮ ਦਾ ਵੇਲਾ, ਗੁਰਦੇਵ ਦਾ ਸੁੰਦਰ ਦੀਵਾਨ ਸਜਿਆ ਹੋਇਆ, ਸਜੇ ਹੋਏ ਦੀਵਾਨ 'ਚ ਕਸ਼ਮੀਰੀ ਪੰਡਿਤ ਇਕੱਠੇ ਹੋਏ ਆਏ, ਬਹੁਤੀ ਭਾਰੀ ਤਰਸਯੋਗ ਹਾਲਤ ਸੀ, ਮੂੰਹਾਂ 'ਚ ਘਾਹ ਲਏ ਹੋਏ, ਛਾਤੀਆਂ 'ਚ ਹੌਕੇ, ਕੱਪੜੇ ਫਟੇ ਪੁਰਾਣੇ, ਜੁੱਤੀਆਂ ਟੁੱਟੀਆਂ ਹੋਈਆਂ, ਮੈਲੇ ਕੁਚੈਲੇ ਬਸਤਰ 'ਤੇ ਰੋ ਰੋ ਕੇ ਕਗਿਹਾ ਕੇ ਬੇਨਤੀ ਕਰ ਰਹੇ ਨੇ। ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਬੇਨਤੀ ਨੂੰ ਬੜੇ ਗੌਰ ਨਾਲ ਸੁਣ ਰਹੇ ਹਨ। ਇੰਨੇ ਚਿਰ ਨੂੰ ਬਾਲ ਲੀਲਾ ਕਰਦੇ ਕਰਦੇ ਸਤਿਗੁਰੂ ਜੀ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਚੌਜੀ ਪ੍ਰੀਤਮ ਆਏ, ਪਿਤਾ ਜੀ ਨੂੰ ਨਮਸਕਾਰ ਕੀਤੀ ਅਤੇ ਗੋਦ ਵਿੱਚ ਬੈਠ ਗਏ। ਸਾਹਮਣੇ ਵੇਖਿਆ ਕੋਈ ਦੁਖਿਆਰੇ ਲੋਕ ਨੇ, ਪੰਡਿਤ ਹੈ, ਰੋ ਰੋ ਕੇ ਬੇਨਤੀ ਕਰ ਰਹੇ ਨੇ, ਬੜੇ ਦੁਖੀ ਜਾਪਦੇ ਨੇ। ਪਿਤਾ ਜੀ ਦੇ ਚਿਹਰੇ ਵੱਲ ਵੇਖਿਆ, ਬੜੀ ਗੰਭੀਰ ਸੋਚ ਵਿੱਚ ਨੇ, ਪੁੱਛਿਆ, ਪਿਤਾ ਜੀ ਇਹ ਕੌਣ ਲੋਕ ਨੇ ਜਿਹੜੇ ਇੰਨੇ ਦੁਖੀ ਹੋ ਕੇ ਰੋ ਕੁਰਲਾ ਰਹੇ ਨੇ? ਦੱਸਿਆ, ਲਾਲ ਜੀ ਇਹ ਕਸ਼ਮੀਰ ਦੇ ਪੰਡਿਤ ਲੋਕ ਹਨ, ਬ੍ਰਾਹਮਣ ਹੈ। ਪਿਤਾ ਜੀ ਇਹਨਾਂ ਨੂੰ ਕੀ ਬਿਪਤਾ ਬਣ ਗਈ, ਕਿਉਂ ਰੋ ਰਹੇ ਨੇ, ਇੰਨਾ ਦੁਖੀ ਕਿਉਂ ਹੋ ਰਹੇ ਨੇ? ਲਾਲ ਜੀ ਇਹਨਾਂ ਦੇ ਧਰਮ 'ਚ ਔਰੰਗਜ਼ੇਬ ਬਾਦਸ਼ਾਹ ਦਖਲ ਦੇ ਰਿਹਾ, ਉਹ ਕਹਿੰਦਾ ਵੀ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ, ਸਭ ਧਰਮ ਮੰਦਰ ਟਹਿਟੇਰੀ ਕਰਕੇ ਉੱਥੇ ਮਸੀਤਾਂ ਉਸਾਰੀਆਂ ਜਾਣਗੀਆਂ, ਬਾਂਗਾਂ ਦਿੱਤੀਆਂ ਜਾਣਗੀਆਂ, ਕਲਮੇ ਪੜ੍ਹੇ ਜਾਣਗੇ, ਰੋਜੇ ਰੱਖੇ ਜਾਣਗੇ, ਔਰ ਇਹਨਾਂ ਦੇ ਜ਼ਬਰਦਸਤੀ ਜਨੇਊ ਉਤਾਰੇ ਜਾ ਰਹੇ ਨੇ, ਇਹ ਧਰਮ ਦੀ ਬੌੜੀ ਵਾਸਤੇ ਗੁਰੂ ਨਾਨਕ ਦੇ ਘਰ ਦਾ ਓਟ ਆਸਰਾ ਤੱਕ ਕੇ ਆਏ ਨੇ। ਪਿਤਾ ਜੀ ਫਿਰ ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਤੁਸੀਂ ਕੀ ਸੋਚਿਆ, ਕੀ ਵਿਚਾਰ ਕੀਤੀ ਹੈ? ਸਤਿਗੁਰੂ ਕਹਿਣ ਲੱਗੇ, ਜੇ ਵਿਚਾਰ ਹੋ ਰਹੀ ਹੈ ਸੱਚੇ ਪਾਤਸ਼ਾਹ ਨਾਲ ਧਰਮ ਕਿਵੇਂ ਬਚ ਸਕਦਾ ਹੈ? ਸਤਿਗੁਰੂ ਕਹਿਣ ਲੱਗੇ ਲਾਲ ਜੀ, ਤਾਂ ਬਚ ਸਕਦਾ ਹੈ ਕੋਈ ਮਹਾਨ ਹੀ ਮਹਾਂਪੁਰਖ ਹੋਵੇ, ਆਪਣੇ ਸੀਸ ਦਾ ਬਲੀਦਾਨ ਦੇ ਦੇਵੇ, ਤਾਂ ਇਹਨਾਂ ਲੋਕਾਂ ਦਾ ਧਰਮ ਬਚ ਸਕਦਾ, ਨਹੀਂ ਤੇ ਨਹੀਂ। ਬੇਨਤੀ ਕੀਤੀ, ਪਿਤਾ ਜੀ ਜੇ ਹੁਕਮ ਹੋਵੇ ਤਾਂ ਰਾਏ ਦੇ ਸਕਦੇ? ਸਤਿਗੁਰੂ ਕਹਿਣ ਲੱਗੇ ਤੁਹਾਡੀ ਰਾਏ ਵੀ ਲੈਣੀ ਬੜੀ ਯੋਗ ਹੈ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਬੇਨਤੀ ਕੀਤੀ, ਸਤਿਗੁਰੂ ਜੀ ਸਾਡੇ ਪੜਦਾਦੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਸਤਿਗੁਰਾਂ ਦੇ ਸ੍ਰੀਮੁਖ ਵਾਕ ਨੇ ਗੁਰਬਾਣੀ ਦੇ ਅੰਦਰ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਾਰਿਆਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅਤੇ ਉਹਨਾਂ ਸਤਿਗੁਰਾਂ ਦੇ ਤੁਸੀਂ ਨਾਵਾਂ ਸਰੂਪ ਹੋ। ਇਸ ਵੇਲੇ ਚਫੇਰੇ ਨਿਗਾਹ ਮਾਰ ਕੇ ਵੇਖ ਲਈਏ ਤਾਂ ਗੁਰੂ ਨਾਨਕ ਦੇ ਦਰ ਨਾਲੋਂ ਕਿਹੜਾ ਵੱਡਾ ਦਰ ਹੈ? ਕੌਣ ਮਹਾਂਪੁਰਖ ਹੈ ਸਤਿਗੁਰੂ ਤੁਹਾਡੇ ਤੋਂ ਬਗੈਰ? ਜੇ ਇਹਨਾਂ ਲੋਕਾਂ ਦੁਖਿਆਰੇ ਪੰਡਤਾਂ ਨੇ ਧਰਮ ਦੀ ਬੌੜੀ ਜੇ ਆਪ ਜੀ ਦੇ ਕੁਰਬਾਨੀ ਕੀਤੀਆਂ ਦਿੱਤੀਆਂ ਬਣ ਬਚਦੀ ਹੋਵੇ, ਇਹ ਕੰਮ ਆਪ ਜੀ ਨੂੰ ਕਰਨਾ ਚਾਹੀਦਾ ਹੈ। ਸ਼ਾਬਾਸ਼ ਕਹਿ ਕੇ ਘੁੱਟ ਕੇ ਛਾਤੀ ਨਾਲ ਲਾ ਲੈ, ਆਖਿਆ ਜੋ ਆਸ ਸੀ ਹੁਣ ਪੂਰੀ ਹੋ ਗਈ ਹੈ। ਇਹ ਪਹਿਲੀ ਦੁਨੀਆਂ ਦੇ ਹਿੰਦੁਸਤਾਨ ਵਿੱਚ ਘਟਨਾ ਹੈ, ਇਦੋਂ ਪਹਿਲੋਂ ਨਹੀਂ ਕਦੇ ਹੋਈ ਅਤੇ ਨਾ ਆਉਣ ਵਾਲੇ ਸਮੇਂ 'ਚ ਸ਼ਾਇਦ ਹੋ ਸਕੇ, ਪਹਿਲੀ ਘਟਨਾ ਹੈ। ਪੌਣੇ 9 ਸਾਲ ਦੇ ਬਾਲਕ ਨੇ ਇਹ ਕਹਿਣਾ ਪਿਤਾ ਨੂੰ ਵੀ ਤੁਸੀਂ ਕਿਸੇ ਗੈਰ ਧਰਮ ਦੀ ਰਾਖੀ ਵਾਸਤੇ ਸ਼ਹੀਦ ਹੋ ਜਾਓ, ਅਸੀਂ ਭਾਵੇਂ ਅਨਾਥ ਰਹਿ ਜਾਈਏ, ਯਤੀਮ ਰਹਿ ਜਾਈਏ। ਇਹ ਘਟਨਾ ਕੇਵਲ ਅਤੇ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਹੀ ਹੋ ਸਕਦੀ ਹੈ, ਹੋਰ ਕਿਸੇ ਨਾਲ ਨਹੀਂ। ਕਿਸੇ ਬੱਚੇ ਨੇ ਅੱਜ ਤੱਕ ਨਹੀਂ ਕਦੇ ਕਿਸੇ ਨੇ ਆਪਣੇ ਪਿਤਾ ਨੂੰ ਆਖਿਆ ਹੋਵੇ ਵੀ ਦੂਸਰੇ ਧਰਮ ਵਾਸਤੇ ਤੁਸੀਂ ਕੁਰਬਾਨੀ ਦਿਓ, ਅਤੇ ਕਿਸੇ ਬਾਪ ਨੇ ਨਹੀਂ ਇਹ ਗੱਲ ਕਹੀ ਹੋਵੇਗੀ ਵੀ ਸ਼ਾਬਾਸ਼ ਜੋ ਚਾਹੁੰਦੇ ਸੋ ਪੂਰਾ ਹੋ ਗਿਆ। ਨਹੀਂ ਤਾਂ ਕਿਹਾ ਜਾ ਸਕਦਾ ਸੀ ਵੀ ਨਿਆਣੇ ਨੇ ਨਾ, ਬੱਚਿਆਂ ਨੂੰ ਕੀ ਪਤਾ ਹੈ, ਜੇ ਉਹ ਹਿੰਦੁਸਤਾਨ ਦਾ ਜ਼ਾਲਮ ਬਾਦਸ਼ਾਹ ਜਿਹਦਾ ਪਿਤਾ ਸ਼ਾਹਜਹਾਨ 66 ਸਾਲ ਦੀ ਉਮਰ 'ਚ ਔਰ ਬਿਰਧ ਅਵਸਥਾ ਵਿੱਚ ਖਾਲਸਾ ਜੀ ਭੁੱਖਾ ਪਿਆਸਾ ਜੇਲ੍ਹ ਦੀਆਂ ਕਾਲ ਕੋਠੀਆਂ 2 ਘੁੱਟਾ ਪਾਣੀ ਤੋਂ ਵੀ ਤਿਹਾਇਆ ਮਰਿਆ, ਨਹੀਂ ਰੋਟੀ ਅਤੇ ਨਹੀਂ ਪਾਣੀ। ਉਹਨੇ ਇੱਕ ਚਿੱਠੀ ਲਿਖੀ, ਪੱਤਰਿਕਾ ਲਿਖੀ ਔਰੰਗਜ਼ੇਬ ਬਾਦਸ਼ਾਹ ਨੂੰ, ਔਰੰਗਜ਼ੇਬ ਬਾਦਸ਼ਾਹ ਤੂੰ ਹਿੰਦ ਦੇ ਤਖ਼ਤ ਦਾ ਮਾਲਕ ਹੈ, ਕਦੇ ਇਸ ਤਖ਼ਤ ਦਾ ਮਾਲਕ ਮੈਂ ਵੀ ਸਾਂ, ਪਰ ਮੈਂ ਤੈਨੂੰ ਕਹਿਣਾ ਚਾਹੁੰਦਾ ਵੀ ਮੈਂ ਮੇਰੇ ਵਾਸਤੇ ਇੱਕ ਰੋਟੀ 2 ਘੁੱਟਾਂ ਪਾਣੀ ਦੀਆਂ ਭੇਜ ਦੇ, ਮੈਂ ਭੁੱਖਾ ਪਿਆਸਾ ਜੇਲ੍ਹ ਦੀ ਕਾਲ ਕੋਠੜੀ ਵਿੱਚ ਬੰਦ ਹੈਂ। ਉਹਦਾ ਜਵਾਬ ਦਿੱਤਾ, ਪਿਤਾ ਜੀ ਜਿਹੜੀ ਕਲਮ ਨਾਲ ਸਿਆਹੀ ਨਾਲ ਮੈਨੂੰ ਆ ਪੱਤਰਿਕਾ ਲਿਖ ਕੇ ਭੇਜੀ ਹੈ ਨਾ, ਇਸ ਕਲਮ ਦੀ ਸਿਆਹੀ ਚੂਸ ਕੇ ਗੁਜ਼ਾਰਾ ਕਰ ਲਵੋ ਅਤੇ ਕਰ ਲਵੋ, ਮੇਰੇ ਰਾਜ ਵਿੱਚ ਤੁਹਾਡੇ ਵਾਸਤੇ 2 ਘੁੱਟਾਂ ਪਾਣੀ ਨਹੀਂ ਹੈ। ਤੁਸੀਂ ਅੰਦਾਜ਼ਾ ਲਓ ਕਿੱਡਾ ਜ਼ਾਲਮ ਬਾਦਸ਼ਾਹ ਹੋਵੇਗਾ। ਸ਼ਾਹਜਹਾਨ ਨੇ ਦੂਜੀ ਪੱਤਰਿਕਾ ਲਿਖੀ, ਉਹਨੇ ਮੈਂ ਸ਼ਾਬਾਸ਼ ਕਹਿੰਦੇ ਹਿੰਦੂਆਂ ਨੂੰ ਸ਼ਾਬਾਸ਼, ਉਹਨਾਂ ਦੇ ਪਿੱਤਰ ਮਰ ਜਾਂਦੇ ਨੇ, ਮਰਿਆ ਹੋਈਆਂ ਪਿੱਤਰਾਂ ਦੇ ਨਿਮਿੱਤ ਵੀ ਉਹ ਸਰਾਧ ਕਰਕੇ ਪੰਡਤਾਂ ਨੂੰ ਭੋਜਨ ਛਕਾਉਂਦੇ ਨੇ। ਤੂੰ ਕਿਹੋ ਜਿਹਾ ਪੁੱਤਰ ਹੈ ਵੀ ਜਿਉਂਦੇ ਬਾਪ ਨੂੰ 2 ਘੁੱਟਾਂ ਪਾਣੀ ਵੀ ਦੇ ਸਕਦਾ? ਫਿਰ ਔਰੰਗਜ਼ੇਬ ਬਾਦਸ਼ਾਹ ਨੇ ਇੱਕ ਵਾਰ ਇਹ ਵੀ ਕਿਹਾ, ਮੈਂ ਜੇਲ੍ਹ ਦੀਆਂ ਕਾਲ ਕੋਠੀਆਂ 'ਚ ਇਕੱਲਾ ਬੈਠਾ ਰਹਿੰਦਾ ਹਾਂ, ਜੇ ਤੂੰ ਮੈਨੂੰ ਨਹੀਂ ਹੋਰ ਕੁਝ ਨਹੀਂ ਤਾਂ ਘੱਟੋ ਘੱਟ ਮੇਰੇ ਪੋਤਰੇ ਮੇਰੇ ਕੋਲ ਭੇਜ ਦਿਆ ਕਰ, 2 ਘੜੀਆਂ ਮੇਰੇ ਕੋਲ ਖੇਡ ਜਾ ਕਰਨ ਅਤੇ ਮੇਰਾ ਮਨ ਪਰਚਿਆ ਰਹੇਗਾ। ਜਵਾਬ ਦਿੱਤਾ ਵੀ ਪਿਤਾ ਜੀ ਤੁਹਾਡੇ ਦਿਮਾਗ 'ਚੋਂ ਤਾਂ ਹਕੂਮਤ ਦਾ ਨਸ਼ਾ ਨਿਕਲਿਆ ਨਹੀਂ, ਤੁਹਾਡੇ ਮਨ 'ਚ ਵੀ ਵੱਡਿਆਂ 'ਤੇ ਤਾਂ ਹੁਣ ਮੇਰਾ ਮੈਂ ਜੇਲ੍ਹ 'ਚ ਬੈਠਾਂ ਗੱਲ ਚੱਲਦੀ ਨਹੀਂ, ਛੋਟੇ ਬੱਚਿਆਂ 'ਤੇ ਹਕੂਮਤ ਚਲਾ ਲਵਾਂ, ਸਾਡੇ ਬੱਚੇ ਤੇਰੇ ਤੱਕ ਪਹੁੰਚ ਨਹੀਂ ਸਕਣਗੇ, ਨਹੀਂ ਆਉਣਗੇ, ਏਡਾ ਜ਼ਾਲਮ ਬਾਦਸ਼ਾਹ। 3 ਭਰਾ ਬਾਕੀ ਸੀ ਮੁਰਾਦ ਵਰਗੇ, ਔਰ ਇਸੇ ਤਰ੍ਹਾਂ ਉਹਨਾਂ ਨੂੰ ਸੁਜਾ ਵਰਗੇ, ਦਾਰਾਸ਼ ਕੋ ਵਰਗੇ 3 ਭਰਾ, ਮੁਰਾਦ, ਸੁਜਾ, ਦਾਰਾਸ਼ ਕੋ, ਸਾਰਿਆਂ ਧੋਖੇ ਦੇ ਨਾਲ ਮਾਰਿਆ, ਧੋਖੇ ਨਾਲ। ਇੱਕ ਵਾਰ ਦਾਰਾਸ਼ ਕੋ ਨੇ ਇੱਕ ਸੀਸਾ ਲਵਾਇਆ ਆਪਣੇ ਮਹਿਲਾਂ ਵਿੱਚ, ਸਾਰੇ ਪਰਿਵਾਰ ਨੂੰ ਖਾਣੇ ਦੀ ਦਾਵਤ ਦਿੱਤੀ, ਖਾਣੇ ਦੀ ਦਾਵਤ ਹੈ, ਭੋਰੇ 'ਚ ਬੈਠੇ ਹੋਏ ਸਾਰਾ ਪਰਿਵਾਰ, ਸ਼ਾਹਜਹਾਨ ਬਾਦਸ਼ਾਹ ਬੈਠਾ ਹੈ, ਸਾਰੇ ਬੈਠੇ ਆਣ ਕੇ ਅਤੇ ਇਹ ਪਿਛਾਂ ਜੁੱਤੀਆਂ 'ਚ ਆਣ ਬੈਠਾ ਹੈ। ਸ਼ਾਹ ਜਹਾਨ ਨੇ ਆਖਿਆ ਵੀ ਤੁਸੀਂ ਪਿੱਛੇ ਬੈਠੇ ਹੋ, ਗਾ ਅੱਗੇ ਆ ਜਾਓ, ਕੀ ਕਾਰਨ ਹੈ ਪਿੱਛੇ ਜੋੜਿਆਂ 'ਚ ਬੈਠਾ ਹੈ? ਇਸ ਨੇ ਆਖਿਆ ਕੋਈ ਆਫਤ ਆ ਜੇ ਅਤੇ ਸਾਰਾ ਟੱਬਰ ਮਰ ਜੇ ਅਤੇ ਸਰਾਜ ਨੂੰ ਸੰਭਾਲਣ ਵਾਲੇ ਤੋਂ ਕੋਈ ਚਾਹੀਦਾ ਹੈ ਨਾ, ਮੈਂ ਤਾਂ ਪਿਛਾਂ ਹੋ ਕੇ ਬੈਠਾ ਵੀ ਭੱਜ ਕੇ ਨਿਕਲ ਤਾਂ ਸਕਾਂ। ਸ਼ਾਹ ਜਹਾਨ ਨੇ ਉਸ ਵੇਲੇ ਵੀ ਠੰਡਾ ਹੌਕਾ ਭਰਿਆ, ਕਿਹਾ ਸੀ ਇਹ ਗੁਸਤਾਖ ਹੈ, ਇਹਨੂੰ ਮੇਰੇ ਦਰਬਾਰ 'ਚ ਪੇਸ਼ ਕੀਤਾ ਜਾਵੇ। ਪਰ ਉਸ ਕੁਟਲਨੀਤੀ ਵਾਲੇ ਬਾਦਸ਼ਾਹ ਨੇ ਆਪਣੇ ਭਰਾਵਾਂ ਨੂੰ, ਆਪਣੀ ਸਕੀ ਭੈਣ ਨੂੰ, ਆਪਣੇ ਪਿਤਾ ਨੂੰ ਜੇਲ੍ਹ ਦੀਆਂ ਕੋਠੀਆਂ 'ਚ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ। ਸਤਿਗੁਰੂ ਕਹਿ ਸਕਦੇ ਸੀ ਗੁਰੂ ਤੇਗ ਬਹਾਦਰ ਸਾਹਿਬ ਵੀ ਐਡਾ ਹਿੰਦੁਸਤਾਨ ਦਾ ਜ਼ਾਲਮ ਬਾਦਸ਼ਾਹ, ਜਿਹਨੇ ਸਰਮਦ ਵਰਗੇ ਫਕੀਰਾਂ ਦਾ ਲਿਹਾਜ਼ ਨਹੀਂ ਕੀਤਾ, ਆਪਣੇ ਮਾਤਾ ਪਿਤਾ ਆਪਣੇ ਪਿਤਾ ਦਾ ਅਤੇ ਭਰਾਵਾਂ ਦਾ ਲਿਹਾਜ਼ ਨਹੀਂ ਕੀਤਾ, ਉਸ ਜ਼ਾਲਮ ਬਾਦਸ਼ਾਹ ਨਾਲ ਮੱਥਾ ਲਾਉਣਾ ਕੋਈ ਛੋਟੀ ਜਿਹੀ ਗੱਲ ਨਹੀਂ। ਅਸੀਂ ਸੋਚਾਂਗੇ, ਪਰਿਵਾਰ ਨਾਲ ਬੈਠਾਂਗੇ, ਪਰਿਵਾਰ 'ਚ ਬਹਿ ਕੇ ਸਲਾਹ ਕਰਾਂਗੇ ਮੁਖੀ ਸਿੱਖਾਂ ਨਾਲ, ਇਹ ਬੱਚੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ, ਇਹ ਨਹੀਂ ਆਖਿਆ। ਆਖਿਆ ਸ਼ਾਬਾਸ਼ ਹੈ, ਜੋ ਤੁਹਾਡੇ ਤੋਂ ਆਸ ਸੀ ਨਾ ਉਹ ਪੂਰੀ ਹੋ ਗਈ ਹੈ। ਇਹ ਪਹਿਲੀ ਘਟਨਾ ਵੀ ਪੌਣੇ 9 ਸਾਲ ਦੇ ਬੱਚੇ ਨੇ ਕਹਿਣਾ ਕੁਰਬਾਨੀ ਦੇਣ ਵਾਸਤੇ, ਅਤੇ ਬਾਪ ਨੇ ਕਹਿਣਾ ਵੀ ਜੋ ਮੈਨੂੰ ਚਾਹੁੰਦਾ ਸਾਂ ਉਹ ਮੇਰੇ ਮਨ ਦੀ ਇੱਛਾ ਪੂਰੀ ਹੋ ਗਈ। ਮੇਰੇ ਪੁੱਤਰ ਨੇ ਸਹੀ ਆਖਿਆ, ਇਹ ਪਹਿਲੀ ਹਿੰਦੁਸਤਾਨ ਦੇ ਇਤਿਹਾਸ ਦੀ ਘਟਨਾ ਹੈ ਜਦੋਂ ਤੋਂ ਦੁਨੀਆ ਬਣੀ ਹੈ। ਆਖਿਆ ਕਸ਼ਮੀਰੀ ਪੰਡਤੋ, ਜਾਓ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ, ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਕੱਲੇ ਹੀ ਮੁਸਲਮਾਨ ਬਣ ਜਾਣ, ਅਸੀਂ ਸਾਰਾ ਹਿੰਦੁਸਤਾਨ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਐਂ ਜਾਣੋ ਜਿਵੇਂ ਮੁਰਦੇ 'ਚ ਦੁਬਾਰਾ ਸਵਾਸ ਚੱਲ ਪਏ ਹੋਣ। ਸ਼ੁਕਰ ਹੈ ਸਾਡੀ ਕੋਈ ਬਾਂਹ ਫੜਨ ਵਾਲਾ ਆਇਆ। ਚਾਈ ਚਾਈ ਉੱਠੇ ਨੇ ਗਰੀਬ ਨਿਵਾਜ ਤੋਂ ਆਗਿਆ ਲਈ, ਕਸ਼ਮੀਰ ਦੇ ਸੂਬੇ ਨੂੰ ਜਾ ਕੇ ਦੱਸੀ ਹਕੀਕਤ ਹੈ। ਉਹਨੇ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਗੱਲ ਕੀਤੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਕੱਲੇ ਮੁਸਲਮਾਨ ਬਣ ਜਾਣ, ਅਤੇ ਕਹਿੰਦੇ ਅਸੀਂ ਸਾਰੇ ਆਪਣੀਆਂ ਮੁਸਲਮਾਨ ਬਣ ਜਾਵਾਂਗੇ। ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿਣ ਲੱਗਾ ਜਿਹੜਾ ਅੱਲਾਹ ਤਾਲਾ ਖੁਦਾਵੰਦ ਕਰੀਮ ਤੋਂ ਇਹ ਸੇਵਾ ਮੈਥੋਂ ਕਰਾਉਣੀ ਚਾਹੁੰਦੇ, ਜਿਹੜਾ ਕੰਮ ਮੁਹੰਮਦ ਸਾਹਿਬ ਨਹੀਂ ਨਾ ਕਰ ਸਕੇ, ਉਹ ਖੁਦਾ ਮੇਰੇ ਕੋਲੋਂ ਸੇਵਾ ਲੈਣੀ ਚਾਹੁੰਦਾ ਹੈ। ਇੱਕ ਕਿਸੇ ਮਹਾਂਪੁਰਖ ਨੂੰ, ਕਿਸੇ ਵਿਅਕਤੀ ਨੂੰ ਮੁਸਲਮਾਨ ਬਣਾਉਣ ਦੇ ਨਾਲ ਸਾਰਾ ਹਿੰਦੁਸਤਾਨ ਹੀ ਮੁਸਲਮਾਨ ਬਣ ਜਾਵੇ ਆਪਣੇ ਆਪ, ਇਹੋ ਸੱਚਾ ਸੌਦਾ ਹੋਰ ਕੀ ਹੋ ਸਕਦਾ ਹੈ? ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨਾ ਲਵਾਂਗਾ, ਧਨ ਦੇ ਨਾਲ, ਧਨ ਪਦਾਰਥ ਦੇ ਕੇ, ਕੋਈ ਅਹੁਦਾ ਮੁਰਾਤਬਾ ਦੇ ਕੇ ਝੱਟ ਲੋਕ ਫਿਸਲ ਜਾਂਦੇ ਨੇ, ਮੈਂ ਸਤਿਗੁਰਾਂ ਨੂੰ ਲਾਲਚ ਦੇ ਕੇ ਮਨਾ ਲਵਾਂਗਾ। ਜੇ ਕੋਈ ਲਾਲਚ ਨਾਲ ਨਾ ਮੰਨੇ ਤਾਂ ਧਮਕਾ ਕੇ, ਡਰਾ ਕੇ ਮਨਾ ਲਿਆ ਜਾਂਦਾ, ਮੈਂ ਉਹਨਾਂ ਨੂੰ ਡਰਾ ਧਮਕਾ ਕੇ ਮਨਾ ਲਵਾਂਗਾ। ਉਹਨਾਂ ਸਤਿਗੁਰਾਂ ਦੇ ਇਕੱਲਿਆਂ ਦੇ ਮੁਸਲਮਾਨ ਬਣਨ ਨਾਲ ਸਾਰੇ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ, ਇਹ ਬੜਾ ਖਰਾ ਸੌਦਾ ਹੋਵੇਗਾ। ਐਸੀਆਂ ਵਿਚਾਰਾਂ ਹੋਣ ਲੱਗੀਆਂ, ਇਧਰੋਂ ਕੁਝ ਦਿਨ ਸਮਾਂ ਪਾ ਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਤਿਆਰੀ ਕਰਨੀ ਸ਼ੁਰੂ ਕੀਤੀ। ਸੰਗਤਾਂ ਨੂੰ ਗਰੀਬ ਨਿਵਾਜ ਨੇ ਆਖਰੀ ਦਰਸ਼ਨ ਦੀਦਾਰ ਦਿੰਦਿਆਂ ਹੋਇਆਂ, ਸਾਰੇ ਪਰਿਵਾਰ ਨੂੰ ਧੀਰਜ ਦਿਲਾਸਾ ਦਿੰਦਿਆਂ ਹੋਇਆਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕੋਈ ਸਿੱਖਾਂ ਸਮੇਤ ਆਪ ਦਿੱਲੀ ਨੂੰ ਤੁਰਨ ਲੱਗੇ, ਅਤੇ ਪਰਿਵਾਰ ਦੀ ਜ਼ਿੰਮੇਵਾਰੀ ਔਰ ਜ਼ਿੰਮੇਵਾਰ ਸਿੱਖਾਂ ਨੂੰ ਸੌਂਪ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਿੱਲੀ ਨੂੰ ਚੱਲ ਪਏ। ਰਸਤੇ 'ਚ ਦਰਸ਼ਨ ਦੀਦਾਰ ਦਿੰਦੇ ਦਿੰਦੇ ਕੀਰਤਪੁਰ ਰੋਪੜ ਸਨ ਲੰਘਦੇ ਲੰਘਦੇ ਸਤਿਗੁਰੂ ਸੈਫਾਬਾਦ ਸੈਫਦੀਨ ਦੇ ਕੋਲ ਆਏ। ਇੱਥੇ ਕੋਈ ਸਮਾਂ ਸਤਿਗੁਰੂ ਨੇ ਦੁਪਹਿਰ ਕੱਟੀ ਅਤੇ ਅੱਗੇ ਚੱਲ ਪਏ। ਚੱਲਦੇ ਚੱਲਦੇ ਦਰਸ਼ਨ ਦੀਦਾਰ ਦਿੰਦੇ ਦਿੰਦੇ ਦਿੱਲੀ ਤੋਂ ਪਰੇ 200 ਮੀਲ ਹੈ, ਕਿਲੋਮੀਟਰ ਆਗਰਾ ਸਾਗਰੂ ਆਗਰੇ ਜਾ ਪਹੁੰਚੇ। ਆਗਰੇ ਵਿੱਚ ਉੱਥੇ ਇੱਕ ਬਿਰਧ ਮਾਤਾ ਹੈ ਜਿਹੜੀ ਹਰ ਸਾਲ ਹੀ ਗੁਰੂ ਕੇ ਦਰਸ਼ਨ ਕਰਨ ਵਾਸਤੇ ਆਉਂਦੀ ਸੀ, ਪ੍ਰੇਮ ਭੇਟਾਵਾਂ ਅਰਪਣ ਕਰਦੀ ਸੀ। ਸਰੀਰ ਵਡੇਰਾ ਹੋ ਗਿਆ, ਨਹੀਂ ਆ ਸਕਦੇ। ਸਤਿਗੁਰਾਂ ਨੂੰ ਬੇਨਤੀ ਕਰਦੀ ਹੈ, ਸਤਿਗੁਰੂ ਜੀ ਕਿਰਪਾ ਕਰਕੇ ਦਰਸ਼ਨ ਬਖਸ਼ੋ, ਮੈਂ ਹੱਥੀਂ ਖੱਦਰ ਦਾ ਥਾਣ ਤਿਆਰ ਕੀਤਾ ਹੈ, ਆਪ ਜੀ ਦੀ ਸੇਵਾ 'ਚ ਭੇਟ ਕਰਨਾ ਚਾਹੁੰਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਹੁੰਚਣਾ ਦਿੱਲੀ ਹੈ, ਪਰ ਉਸ ਮਾਤਾ ਦੇ ਅਰਦਾਸ ਨੂੰ ਭਾਗ ਲਾਉਣੇ ਨੇ ਅਤੇ ਹੋਰ ਕਈ ਕਾਰਜ ਕਰਨੇ ਨੇ, ਕਈਆਂ ਦੀਆਂ ਹੋਰ ਮਨ ਦੀਆਂ ਮੁਰਾਦਾਂ ਪੂਰੀਆਂ ਕਰਨੀਆਂ ਨੇ। ਸਤਿਗੁਰੂ ਆਗਰੇ ਜਾ ਪਹੁੰਚੇ ਤੇ ਸ਼ਹਿਰ ਦੇ ਐਨ ਵਿਚਕਾਰ ਘੁੱਗ ਵਾਸਤੇ ਸ਼ਹਿਰ ਵਿੱਚ ਉਸ ਮਾਈ ਦਾ ਘਰ ਹੈ ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਘਰੇ ਪਹੁੰਚੇ ਅਤੇ ਮਾਤਾ ਦਰਸ਼ਨ ਕਰਕੇ ਗਦਗਦ ਹੋਈ। ਉਹਨੇ ਖੱਦਰ ਦਾ ਥਾਣ ਗੁਰਦੇਵ ਦੇ ਚਰਨਾਂ 'ਚ ਭੇਟ ਕੀਤਾ, ਉਹਦੀ ਮਿੱਠੀ ਯਾਦ ਨੂੰ ਸਮਰਪਿਤ ਗੁਰੂ ਕੇ ਚਰਨ ਪੈਣ ਦਾ ਸਦਕਾ ਗੁਰਦੁਆਰਾ ਮਾਈ ਥਾਨ ਬਣਿਆ ਹੋਇਆ, ਕਈਆਂ ਵੀਰਾਂ ਨੇ ਦਰਸ਼ਨ ਕੀਤੇ ਹੋਣਗੇ, ਗੁਰਦੁਆਰਾ ਮਾਈ ਥਾਨ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੇ, ਉੱਥੋਂ ਸਤਿਗੁਰੂ ਚੱਲੇ ਅਤੇ ਵਾਰ ਵਾਰ ਬਾਗ ਵਿੱਚ ਬੈਠੇ ਚਰਨ ਪਾਏ। ਆ ਜਿਹੜੀ ਭੇਡਾਂ ਚਾਰਦਾ ਅਤੇ ਮਨ 'ਚ ਖਿਆਲ ਕਰਦਾ ਸਤਿਗੁਰੂ ਜੀ, ਉਹ ਸਮੇਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਸਤਿਗੁਰਾਂ ਵਾਸਤੇ ਲਿਖ ਕੇ ਭੇਜਿਆ ਵੀ ਜੇ ਕੋਈ ਖਬਰ ਦੇਵੇਗਾ ਨਾ, ਸੂਈਆ ਖਬਰ ਦੇਵੇ, ਉਹਨੂੰ ਇਨਾਮ ਦਿੱਤਾ ਜਾਵੇਗਾ, ਜਿਹੜਾ ਗ੍ਰਿਫਤਾਰ ਕਰਵਾਵੇਗਾ। ਮਨ 'ਚ ਖਿਆਲ ਆਇਆ ਗਰੀਬ ਆਜੜੀ ਦੇ, ਸਤਿਗੁਰੂ ਤੁਸੀਂ ਤਾਂ ਗ੍ਰਿਫਤਾਰੀ ਦੇ ਹੀ ਦੇਣੀ ਹੈ, ਪਰ ਜੇ ਕਿਤੇ ਮੇਰੇ ਰਾਹੀਂ ਹੋ ਜਾਵੇ ਤਾਂ ਮੇਰੀ ਗਰੀਬੀ ਦੂਰ ਹੋ ਜਾਵੇ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਾਗ ਵਿੱਚ ਬੈਠੇ ਭੇਡਾਂ ਬੱਕਰੀਆਂ ਚਾਰਨ ਵਾਲੇ ਨੂੰ ਸਤਿਗੁਰਾਂ ਨੇ ਦੁਸ਼ਾਲਾ ਕੀਮਤੀ ਅਤੇ ਮੁੰਦਰੀ ਲਾਹ ਕੇ ਦਿੱਤੀ ਵੀ ਲੈ ਆ ਮੁੰਦਰੀ ਲੈ ਜਾ, ਦੁਸ਼ਾਲਾ ਲੈ ਜਾ ਅਤੇ ਕਿਸੇ ਹਲਵਾਈ ਦੀ ਦੁਕਾਨ ਤੋਂ ਮਠਿਆਈ ਖਰੀਦ ਕੇ ਲਿਆ। ਉਹ ਗਰੀਬ ਆਜੜੀ ਜਦੋਂ ਮਠਿਆਈ ਵਾਲੀ ਦੁਕਾਨ 'ਤੇ ਪਹੁੰਚਿਆ, ਉਹ ਕੀਮਤੀ ਜਦੋਂ ਦੁਸ਼ਾਲਾ ਵਿਖਾਇਆ ਅਤੇ ਮੁੰਦਰੀ ਵਿਖਾਈ, ਉਹਨੂੰ ਸ਼ੱਕ ਪੈ ਗਿਆ ਵੀ ਇੰਨੀ ਕੀਮਤੀ ਮੁੰਦਰੀ ਅਤੇ ਦੁਸ਼ਾਲਾ, ਇਹਦੇ ਨਾਲ ਮਠਿਆਈ ਖਰੀਦਣੀ ਹੈ। ਪੁੱਛਿਆ, ਸਾਰੀ ਹਕੀਕਤ ਪਤਾ ਲੱਗਾ, ਬਾਗ ਵਿੱਚ ਬੈਠੇ ਨੇ ਗੁਰੂ ਤੇਗ ਬਹਾਦਰ ਸਾਹਿਬ ਹੈ, ਸਰਕਾਰ ਨੂੰ ਤਲਾਹ ਦਿੱਤੀ ਗਈ। 100 ਘੋੜ ਸਵਾਰ ਆਇਆ ਅਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਘੇਰਾ ਕੱਤ ਲਿਆ, ਔਰ ਘੇਰਾ ਪਾ ਕੇ ਸਤਿਗੁਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਥਾਂ 'ਤੇ ਸੁੰਦਰ ਗੁਰਦੁਆਰਾ ਬਣਿਆ ਹੋਇਆ, ਜਦੋਂ ਆਪਾਂ ਦਿੱਲੀ ਤੋਂ ਆਗਰੇ ਨੂੰ ਜਾਂਦੇ ਹਾਂ ਤਾਂ ਪਹਿਲੋਂ ਖੱਬੇ ਹੱਥ ਅਸਥਾਨ ਉਹ ਗੁਰਦੁਆਰਾ ਸਾਹਿਬ ਆਉਂਦਾ ਹੈ, ਜਿੱਥੇ ਸਤਿਗੁਰਾਂ ਨੂੰ ਗੁਰਦੁਆਰਾ ਗੁਰੂ ਕਾ ਤਾਲ ਹੈ, ਜਿੱਥੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਉਹ ਜਗ੍ਹਾ ਵੀ ਥੱਲੇ ਬਣੀ ਹੋਈ ਹੈ ਜਿਸ ਕੋਠੜੀ ਵਿੱਚ ਸਤਿਗੁਰਾਂ ਨੂੰ ਕੈਦਖਾਨੇ 'ਚ ਬੰਦ ਕੀਤਾ ਗਿਆ। ਔਰੰਗਜ਼ੇਬ ਬਾਦਸ਼ਾਹ ਨੂੰ ਖਬਰ ਭੇਜੀ, 1200 ਘੋੜ ਸਵਾਰ ਭੇਜੇ ਹਿੰਦੁਸਤਾਨ ਦੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਜਾਵੇ। ਇੰਨੇ ਘੋੜ ਸਵਾਰ ਭੇਜਣ ਦਾ ਕਾਰਨ ਰਸਤੇ 'ਚ ਪੈਂਦਾ ਸੀ ਮਥੁਰਾ, ਅਤੇ ਮਥੁਰਾ ਦੇ ਜਾਟ ਕਿਤੇ ਬਗਾਵਤ ਨਾ ਖੜੀ ਕਰ ਦੇਣ। ਇੰਨੇ ਬੰਦੇ ਕਰਮਚਾਰੀ ਸਤਿਗੁਰਾਂ ਨੂੰ ਲਿਆਉਣ ਵਾਸਤੇ ਭੇਜੇ ਵੀ ਮਥੁਰਾ ਦੇ ਜਾਟ ਕਿਤੇ ਰਸਤੇ 'ਚ ਹੱਲਾ ਗੁੱਲਾ ਨਾ ਕਰਨਾ। 1200 ਕਰਮਚਾਰੀ ਭੇਜਿਆ ਸਤਿਗੁਰਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਜਾਵੇ। ਸਤਿਗੁਰੂ ਦਿੱਲੀ ਵਿਖੇ ਪਹੁੰਚੇ, ਹਿੰਦੁਸਤਾਨ ਦੇ ਬਾਦਸ਼ਾਹ ਨਾਲ ਬੜੀਆਂ ਲੰਮੀਆਂ ਚੌੜੀਆਂ ਵਿਚਾਰਾਂ ਹੋਈਆਂ। ਚੰਦਨ ਦੀ ਚੌਂਕੀ ਬੈਠਣ ਵਾਸਤੇ ਦਿੱਤੀ, ਬਾਦਸ਼ਾਹ ਨੇ ਬੜਾ ਹੀ ਯਤਨ ਕੀਤਾ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਵਾਬ ਜੋ ਦਿੱਤੇ, ਕੱਲ੍ਹ ਦੇ ਦੀਵਾਨ 'ਚ ਆਪ ਜੀ ਦੀ ਸੇਵਾ 'ਚ ਬੇਨਤੀ ਕਰਾਂਗਾ। ਸਤਿਗੁਰੂ ਜੀ ਦੇ ਪਾਵਨ ਸ੍ਰੀ ਮੁਖਵਾਕ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ
ਸ੍ਰੀ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਜਹਿ ਜਹਿ ਪੇਖੋ ਤਹਿ ਹਜੂਰ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਕਿਰਪਾ ਕਰਕੇ ਧਨਾਸਰੀ ਰਾਗਣੀ ਵਿੱਚ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਉਹ ਵਾਹਿਗੁਰੂ ਪਰਮੇਸ਼ਰ ਕੈਸਾ ਹੈ, ਜਿਸ ਮਾਲਕ ਦੀ ਸਿਫਤ ਸਲਾਹ ਕਰਨੀ ਬਣਦੀ ਹੈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ, ਜਿਹੜਾ ਇਸ ਲੋਕ ਵਿੱਚ ਵੀ ਨਹੀਂ ਵਿਛੜਦਾ, ਪਰਲੋਕ ਵਿੱਚ ਨਹੀਂ ਕਦੇ ਵਿਛੜਦਾ, ਉਹ ਹੀ ਸੰਗੀ ਮਿਲਾਪੀ ਗਿਣਨਾ ਚਾਹੀਦਾ ਹੈ। ਕਿਹੋ ਜਿਹਾ ਮਾਲਕ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਜਹਿ ਜਹਿ ਪੇਖੋ ਤਹਿ ਹਜੂਰ। ਜਿੱਥੇ ਜਿੱਥੇ ਪੇਖੋ ਵੇਖਣਾ ਚਾਹੁੰਦੇ ਹਾਂ, ਵੇਖਦੇ ਹਾਂ, ਤਿੱਥੇ ਹੀ ਮੇਰਾ ਹਜੂਰ ਪਾਤਸ਼ਾਹ ਉੱਥੇ ਹੀ ਹਾਜ਼ਰ ਨਾਜ਼ਰ ਹੈ। ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤ ਹੈ ਨਾ ਭਇਓ ਦੂਰ ਆਈ। ਉਹ ਸਦਾ ਵਾਸਤੇ ਹਾਜ਼ਰ ਨਾਜ਼ਰ ਹੈ, ਉਹ ਬਿਨਾਂ ਬੋਲਣ ਤੋਂ ਬਿਨਾਂ ਦੱਸਣ ਤੋਂ ਉਹ ਸਾਰੇ ਦਿਲਾਂ ਦੀ ਗੱਲਾਂ ਨੂੰ ਜਾਣਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ, ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸੇ ਆਗੇ ਕੀ ਚੈ ਅਰਦਾਸ। ਉਹ ਵਾਹਿਗੁਰੂ ਨੂੰ ਜਿੱਥੇ ਵੀ ਕੋਈ ਯਾਦ ਕਰਦਾ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਧ ਲਿਆ ਨਾ ਜਾਈ। ਜਿੱਥੇ ਕੋਈ ਦਿਲ ਦੀ ਭਾਵਨਾ ਨਾਲ ਯਾਦ ਕਰਦਾ ਹੈ, ਤਿੱਥੇ ਹੀ ਮੇਰੇ ਸਤਿਗੁਰੂ ਗਰੀਬ ਨਿਵਾਜ ਸਦਾ ਹੀ ਹਾਜ਼ਰ ਨਾਜ਼ਰ ਹਨ। ਜਦੋਂ ਵੀ ਕਿਸੇ ਸਿੱਖ ਨੇ ਸ਼ਰਧਾ ਭਾਵਨਾ ਨਾਲ ਯਾਦ ਕੀਤਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੋਤੀ ਜੋਤ ਸਮਾਇਆ ਨੂੰ ਕਈ ਵਰੇ ਹੋ ਗਏ ਸਨ। ਬਹਾਦਰ ਸ਼ਾਹ ਬਾਦਸ਼ਾਹ ਨੇ ਦੋ ਰਾਜੇ ਬਾਲਾ ਰਾਓ ਰੁਸਤਮ ਰਾਓ ਕੈਦੀ ਬਣਾਏ ਹੋਏ, ਪੂਨੇ ਸਤਾਰ ਦੀ ਕੈਦ ਵਿੱਚ ਬੰਦ ਕੀਤੇ ਹੋਏ। ਗੁਰੂ ਕਾ ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲਾ ਸਿਪਾਹੀ ਕਰਮਚਾਰੀ ਦਰੋਗਾ ਹੈ, ਉਹ ਉੱਚੀ ਉੱਚੀ ਰੋਜ਼ ਨੇਤਰੇਮ ਕਰਦਾ ਸੁਖਮਨੀ ਸਾਹਿਬ ਦਾ ਪਾਠ ਹੈ, ਅਤੇ ਉਹਦੀ ਤੁਕ ਜਦੋਂ ਆਉਂਦੀ ਹੈ ਨਾ ਗੁਰੂ ਕੀ ਬਾਣੀ ਦੀ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਰੋਜ਼ ਸੁਣਦੇ ਨੇ। ਅਤੇ ਇੱਕ ਦਿਨ ਪੁੱਛ ਹੀ ਲਿਆ ਵੀ ਕਿਸ ਦਾ ਕਲਾਮ ਹੈ, ਕਿਸ ਦੀ ਬਾਣੀ ਹੈ, ਦੱਸਿਆ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। ਸਿੱਖਾਂ ਤੋਂ ਰੋਜ਼ ਹੀ ਪੜ੍ਹਦਾ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਸਾਡੇ ਵਰਗਿਆਂ ਦੇ ਕੱਟੇ ਜਾ ਸਕਦੇ ਹੈ? ਕਹਿਣਗੇ ਹਾਂ ਜ਼ਰੂਰ ਕੱਟੇ ਜਾ ਸਕਦੇ ਹੈ। ਕਿਵੇਂ ਕੱਟੇ ਜਾ ਸਕਦੇ ਆ? ਕਹਿਣਗੇ 40 ਦਿਨ ਵਾਹਿਗੁਰੂ ਮੰਤਰ ਅਤੇ ਮੂਲ ਮੰਤਰ ਦਾ ਅਭਿਆਸ ਕਰੋ, ਮੇਰਾ ਸਤਿਗੁਰੂ ਸਰਬ ਕਲਾ ਸਮਰੱਥ ਹੈ। ਇਹ ਨਿਸ਼ਚਾ ਉਹ ਹੀ ਦੇ ਸਕਦਾ ਜਿਹੜਾ ਆਪ ਕਾਹੇ ਜੋਗਾ ਹੋਵੇ, ਜਿਹਦੇ ਪੱਲੇ ਆਪ ਬਾਣੀ ਬਾਣਾ ਹੋਵੇਗਾ, ਜਿਹਨੂੰ ਆਪਣੂੰ ਵਿਸ਼ਵਾਸ ਨਹੀਂ, ਉਹ ਕਿਸੇ ਦਾ ਵਿਸ਼ਵਾਸ ਕੀ ਬਣ ਸਕਦਾ? ਕਿੱਡਾ ਵੱਡਾ ਵਿਸ਼ਵਾਸ ਸਿੱਖ ਦੇ ਮਨ 'ਚ! 40 ਦਿਨ ਜੇ ਗੁਰਦੇਵ ਦਾ ਸਿਮਰਨ ਕਰੋ, ਤੁਹਾਡੇ ਬੰਧਨ ਅਵਸ਼ ਕੱਟੇ ਜਾਣਗੇ। ਦੁਖੀ ਬੰਦਾ ਫਿਰ ਬਹੁਤਾ ਸਿਮਰਨ ਕਰਦਾ ਹੈ। 39 ਦਿਨ ਹੋਏ ਸੀ, 39 ਦਿਨ ਸਿਮਰਨ ਕਰਦਿਆਂ ਨੂੰ, ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਨੂੰ 39 ਦਿਨ ਹੋ ਗਏ ਨੇ। ਰਾਤ ਪੈ ਗਈ, ਅੱਧੀ ਰਾਤ ਦਾ ਸਮਾਂ ਹੋਇਆ ਅਤੇ ਹਜ਼ੂਰ ਸੱਚੇ ਪਾਤਸ਼ਾਹ ਚੜ੍ਹੇ ਹੋਏ ਘੋੜੇ 'ਤੇ ਕਮਰੇ ਦੇ ਵਿੱਚ ਆਣ ਦਾਖਲ ਹੋਏ, ਜਿੱਥੇ ਕੈਦੀ ਬਣਾ ਕੇ ਰੱਖੇ ਹੋਏ ਸੀ। ਸਤਿਗੁਰੂ ਕਹਿਣਗੇ, ਉੱਠੋ ਭਾਈ, ਤੁਹਾਨੂੰ ਲੈਣ ਵਾਸਤੇ ਆਏ ਹੈ। ਤੁਸੀਂ ਕੌਣ ਲੋਕ ਹੋ? ਹਜ਼ੂਰ ਕਹਿੰਦੇ, ਜਿਨ੍ਹਾਂ ਨੂੰ 39 ਦਿਨਾਂ ਤੋਂ ਯਾਦ ਕਰਦੇ ਸੀ ਨਾ, ਉਹ ਐਂ ਤਾਂ ਤੁਹਾਨੂੰ ਲੈਣ ਆਏ ਹੈ। ਸੱਚੇ ਪਾਤਸ਼ਾਹ, ਸਾਨੂੰ ਤਾਂ ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਨੇ। ਸਤਿਗੁਰੂ ਕਹਿਣਗੇ, ਜਿਵੇਂ ਸਾਨੂੰ ਯਾਦ ਕਰ ਕਰਕੇ ਬੁਲਾ ਲਿਆ ਨੇ ਇੱਥੇ, ਇਸ ਤਰ੍ਹਾਂ ਹੀ ਇੱਕਰਾ ਮਨ ਦੀ ਇਕਾਗਰਤਾ ਨਾਲ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਤਨਾਮ ਵਾਹਿਗੁਰੂ ਆਖਿਆ, ਨਾ ਪੈਰਾਂ ਨੂੰ ਕੋਈ ਬੇੜੀ ਅਤੇ ਨਾ ਹੱਥਾਂ ਨੂੰ ਹੱਥਕੜੀ, ਸਭ ਝੜ ਗਈਆਂ। ਇੱਕ ਨੂੰ ਸੱਜੀ ਰਕਾਬ, ਇੱਕ ਨੂੰ ਖੱਬੀ ਰਕਾਬ ਫੜਾਈ। ਹਜ਼ੂਰ ਕਹਿਣਗੇ, ਅਸੀਂ ਲੈ ਕੇ ਜਾ ਰਹੇ ਹਾਂ, ਜਿਹਨੇ ਫੜਨਾ ਭਾਈ ਸਾਨੂੰ ਬੇਸ਼ੱਕ ਫੜ ਲਓ। ਕੌਣ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਸਕਦਾ? ਉਹ ਲਿਆ ਕੇ ਖਾਲਸਾ ਜੀ ਪੂਨੇ ਸਤਾਰ ਦੀ ਕੈਦ ਖਾਨੇ 'ਚ ਕੈਦੀ। ਮਨਮਾੜ ਸ਼ਹਿਰ ਹੈ, ਗੁਰਦੁਆਰਾ ਬਾਰ ਬਾਰ ਗੁਪਤ ਸਰ ਬਣਿਆ ਹੋਇਆ, ਗੁਪਤ ਜਗ੍ਹਾ, ਗੁਪਤ ਜਗ੍ਹਾ 'ਤੇ ਲਿਆ ਕੇ ਉਤਾਰਿਆ। ਗੁਰਦੁਆਰਾ ਗੁਪਤ ਸਰ ਬਣਿਆ, ਹਜ਼ੂਰ ਸਾਹਿਬ ਨੂੰ ਜਾਂਦੇ ਆ, ਹੁਣ ਤਾਂ ਸਿੱਧੀ ਟ੍ਰੇਨ ਜਾਣ ਲੱਗ ਪਈ ਹੈ, ਪਹਿਲੇ ਇੱਥੋਂ ਤੱਕ ਜਾਈਦਾ ਸੀ, ਫਿਰ ਛੋਟੀ ਟ੍ਰੇਨ ਸੀ ਅੱਗੇ, ਅਤੇ ਫਿਰ ਹਜ਼ੂਰ ਸਾਹਿਬ ਦੇ ਦਰਸ਼ਨ ਹੁੰਦੇ ਸੀ। ਮਨਮਾੜ ਗੁਰਦੁਆਰਾ ਗੁਪਤ ਸਰ ਸਾਹਿਬ ਬਣਿਆ ਹੋਇਆ। ਐਸੇ ਸਤਿਗੁਰੂ ਨੇ ਜਿਹ ਜਿਹ ਪੇਖਾਉਂ ਤਾਂ ਹੈ ਹਜ਼ੂਰ, ਜਿੱਥੇ ਜਿੱਥੇ ਕੋਈ ਵੇਖਦਾ ਗੁਰੂ ਕਾ ਪਿਆਰਾ ਮੇਰਾ ਸਤਿਗੁਰੂ, ਉੱਥੇ ਹੀ ਹਾਜ਼ਰ ਨਾਜ਼ਰ ਹੈ।
ਦੂਰ ਕਤਹੋ ਨਾ ਜਾਈ,
ਉਹ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਦੂਰ ਨਹੀਂ ਕਿਸੇ ਤਰ੍ਹਾਂ ਵੀ ਜਾਂਦਾ, ਹਰ ਵੇਲੇ ਦੂਰ ਨਹੀਂ, ਮੇਰੋ ਪ੍ਰਭ ਪਿਆਰਾ, ਮੇਰਾ ਪਿਆਰਾ ਪ੍ਰਭੂ ਕਰੇ ਦੂਰ ਰਹਿਣ ਵਾਲਾ ਨਹੀਂ, ਅਸੀਂ ਦੂਰ ਹਾਂ ਕਰੇ ਮਾਲਕ ਦੂਰ ਨਹੀਂ ਸਾਡੇ ਤੋਂ, ਉਹ ਤਾਂ ਸਦਾ ਵਾਸਤੇ ਸਦਾ ਅੰਗ ਸੰਗੇ ਅਭੰਗ ਅੰਗ ਬਿਭੂਤੇ, ਉਹ ਵਾਹਿਗੁਰੂ ਪਰਮੇਸ਼ਰ ਕਰੇ ਦੂਰ ਨਹੀਂ ਜਾਂਦਾ, ਹਰ ਵੇਲੇ ਸਦਾ ਅੰਗ ਸੰਗ ਰਹਿੰਦਾ ਹੈ।
ਰਵ ਰਹਿਆ ਸਰਬੱਤਰ ਮੈਂ,
ਉਹ ਪਰਮੇਸ਼ਰ ਜਿਹੜਾ ਨਾ ਲਵਾ ਲਵ ਭਰ ਰਿਹਾ, ਸਰਬੱਤਰ ਮੈਂ ਨਾਮ ਹੁੰਦਾ ਵਿੱਚਦਾ, ਸਰਬੱਤਰ ਸਾਰਿਆਂ ਦੇ ਮੈਂ ਵਿੱਚ ਉਹ ਲਵਾ ਲਵ ਭਰਿਆ ਹੋਇਆ, ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਸਾਰਿਆਂ ਦੇ ਅੰਦਰ ਹੀ ਪ੍ਰਕਾਸ਼ਮਾਨ ਹੋ ਰਿਹਾ, ਮੇਰਾ ਵਾਹਿਗੁਰੂ ਪਰਮੇਸ਼ਰ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਉਹ ਸਾਰਿਆਂ ਵਿੱਚ ਲਵਾ ਲਵ ਭਰਪੂਰ ਹੋ ਰਿਹਾ ਹੈ।
ਮਨ ਸਦਾ ਧਿਆਈ,
ਪਰ ਹਜ਼ੂਰ ਕਹਿੰਦੇ, ਹੇ ਮੇਰੇ ਮਨਾ, ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਸਦਾ ਧਿਆਈ, ਸਦਾ ਸਦਾ ਵਾਸਤੇ ਦਿਲ ਦੀ ਭਾਵਨਾ ਨਾਲ ਯਾਦ ਕਰਿਆ ਕਰ, ਸਦਾ ਸਦਾ ਵਾਸਤੇ ਉਸ ਵਾਹਿਗੁਰੂ ਦਾ ਚਿੰਤਨ ਕਰਿਆ ਕਰ।
ਈਤ ਊਤ ਨਹੀਂ ਵਿਛੜੈ,
ਉਹ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਐਸਾ ਸਰਬ ਕਲਾ ਸਮਰੱਥ ਹੈ, ਈਤ ਐਸ ਲੋਕ ਵਿੱਚ ਵੀ ਅਤੇ ਊਤ ਪਰਲੋਕ ਵਿੱਚ ਵੀ ਕਦੇ ਵਿਛੜਨ ਵਾਲਾ ਨਹੀਂ, ਇੱਥੇ ਵੀ ਸਹਾਇਤਾ ਕਰਦਾ ਅਤੇ ਪਰਲੋਕ ਵਿੱਚ ਵੀ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ, ਨਾ ਐਸ ਲੋਕ ਵਿੱਚ ਅਤੇ ਨਾ ਪਰਲੋਕ ਵਿੱਚ ਕਰੇ ਵਿਛੜ ਜਾਣ ਵਾਲਾ ਪਰਮੇਸ਼ਰ ਜੋ ਨਹੀਂ ਹੈ।
ਸੋ ਸੰਗੀ ਗਣੀਐ,
ਉਸ ਮਾਲਕ ਨੂੰ ਹੀ ਸੰਗੀ ਮਿਲਾਪੀ ਗਿਣਨਾ ਚਾਹੀਦਾ ਹੈ। ਕਈਆਂ ਨੇ ਕਰਮਾਂ ਨੂੰ ਮਿੱਤਰ ਬਣਾਇਆ, ਕਈਆਂ ਨੇ ਧਨ ਨੂੰ ਮਿੱਤਰ ਬਣਾਇਆ, ਕਈਆਂ ਰਿਸ਼ਤੇਦਾਰਾਂ ਨੂੰ ਮਿੱਤਰ ਬਣਾਇਆ, ਕਈਆਂ ਨੇ ਪੁੱਤਾਂ ਧੀਆਂ ਨੂੰ ਮਿੱਤਰ ਸਮਝਿਆ, ਕਈਆਂ ਨੇ ਇਸਤਰੀ ਨੂੰ ਮਿੱਤਰ ਸਮਝਿਆ, ਪਰ ਜਦੋਂ ਜਿਵੇਂ ਪਰਖ ਹੋਈ ਨਾ, ਤਿਵੇਂ ਤਿਵੇਂ ਸਭ ਮਿੱਤਰ ਧੋਖਾ ਹੀ ਦੇ ਗਏ। ਕਰਮ ਵੀ ਧੋਖਾ ਦੇ ਗਏ ਔਰ ਇਸੇ ਤਰ੍ਹਾਂ ਖਾਲਸਾ ਜੀ ਮਾਇਆ ਜਿਹੜੀ ਸੀ ਨਾ ਮਿੱਤਰ ਬਣਾਈ ਇਹ ਵੀ ਧੋਖਾ ਦੇ ਗਏ ਮਾਇਆ ਵੀ ਮੌਤ ਦਾ ਸਗੋਂ ਕਾਰਨ ਹੀ ਬਣ ਗਏ ਜਿਹੜੇ ਦੁਨਿਆਵੀ ਮਿੱਤਰ ਸੀ ਉਹਨਾਂ ਵੱਲ ਵੇਖਿਆ ਵੀ ਇਹ ਸ਼ਾਇਦ ਮੇਰੇ ਮਿੱਤਰ ਨੇ ਸਤਿਗੁਰੂ ਕਹਿਣਗੇ ਸੁੱਖ ਦੇ ਹੀ ਕੇਵਲ ਮਿੱਤਰ ਨੇ ਜਦੋਂ ਤੱਕ ਸੁੱਖ ਹੈ ਨਾ ਉਦੋਂ ਤੱਕ ਹੀ ਤੇਰੇ ਮਿੱਤਰ ਨੇ ਜਦੋਂ ਦੁੱਖ ਦਾ ਸਮਾਂ ਆ ਗਿਆ ਕਿਸੇ ਨੇ ਵੀ ਤੇਰੇ ਕੋਲ ਨਹੀਂ ਆਉਣਾ ਚੌਥੇ ਪਾਤਸ਼ਾਹ ਦੇ ਗਾਉਣ ਰਾਗ ਦੇ ਬਚਨ ਨੇ ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦੀਸਹਿ ਮਨ ਮੇਰੇ ਤੇ ਸਭ ਆਪਣੇ ਸੁਆਏ ਮਿਲਾਸਾ ਜਿਤ ਦਿਨ ਉਨਕਾ ਸੁਆਵ ਹੋਏ ਨਾ ਆਵੇ ਤੇ ਦਿਨ ਨੇੜੇ ਕੋ ਨਾ ਢੁਕਾਸਾ ਜਿਸ ਦਿਨ ਆਪਣਾ ਮਸਲਾ ਹੱਲ ਹੋ ਗਿਆ ਕੋਈ ਨੇੜੇ ਢੁੱਕਣ ਨੂੰ ਤਿਆਰ ਵੀ ਨਹੀਂ ਹੋਣਾ ਇਹ ਸੰਸਾਰ ਦੀ ਹਾਲਤ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਓਂ ਸਭ ਲਾਗੇ ਕਿਆ ਦਾਰਾ ਕਿਆ ਮੀਤ ਸੋ ਸਤਿਗੁਰੂ ਕਹਿੰਦੇ ਮਿੱਤਰ ਵੀ ਝੂਠੇ ਹੀ ਹਨ ਫਿਰ ਬੰਦਾ ਧੀਆਂ ਪੁੱਤਰਾਂ 'ਤੇ ਮਾਣ ਕਰਦਾ ਮੇਰੀ ਸੰਤਾਨ ਮਿੱਤਰ ਹੈ ਸਤਿਗੁਰੂ ਦੇ ਬਚਨ ਨੇ ਭਗਤ ਰਸਾਂ ਦੁਆਰਾ ਜਿਨ੍ਹਾਂ ਵਾਸਤੇ ਵਾਲ ਛਲ ਕਰਕੇ ਲਿਆਉਣਾ ਧੋਖੇ ਕਰਕੇ ਲਿਆਉਣਾ ਝੂਠ ਪ੍ਰੇਮ ਠੱਗੀਆਂ ਮਾਰ ਮਾਰ ਕੇ ਕਮਾ ਕੇ ਲਿਆਉਣਾ ਜਦੋਂ ਤੇਰਾ ਅੰਤਲਾ ਸਮਾਂ ਆਇਆ ਨਾ ਖਬਰੇ ਚਿਮਚੇ ਨਾਲ ਘੁੱਟ ਪਾਣੀ ਵੀ ਤੇਰੇ ਮੂੰਹ 'ਚ ਕਿਸੇ ਨੇ ਪਾਉਣਾ ਕਿ ਨਹੀਂ ਪਾਉਣਾ ਭਗਤ ਰਸਨਾਂ ਦੇ ਪਵਿੱਤਰ ਬਚਨ ਬਹੁ ਪ੍ਰਪੰਚ ਕਰ ਪਰ ਤਨ ਲਿਆਵੈ ਸੁੱਤਦਾਰ ਪਹਿਆਣ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤਨ ਬੇਰਾ ਤੇਰੇ ਜੀ ਪਹਿ ਲੀਜੈ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪਹੈ ਸਵੇਰਾ ਕੋਈ ਤੇਰਾ ਮਿੱਤਰ ਨਹੀਂ ਫਿਰ ਬੰਦਾ ਕਹਿੰਦਾ ਵੀ 100 ਜੂੜੀ ਚਲਾਵਾਂ ਲਈਆਂ ਸੀ ਘਰ ਵਾਲੀ ਮਿੱਤਰ ਹੈ ਇਹ ਮੇਰਾ ਜੀਵਨ ਸਾਥੀ ਹੈ ਜੀਵਨ ਸਾਥੀ ਸਤਿਗੁਰੂ ਕਹਿਣਗੇ ਜੀਵਨ ਸਾਥੀ ਬਾਰੇ ਦੱਸੀਏ ਸਤਿਗੁਰੂ ਦੇ ਬਚਨ ਨੇ ਹਜ਼ੂਰ ਦੇ ਕਿ ਜਿਹੜੀ ਘਰ ਵਾਲੀ ਜਿਹਨਾਂ ਨੂੰ ਕਹਿੰਦੇ ਨੇ ਮੇਰੀ ਇਹ ਜੀਵਨ ਸਾਥੀ ਹੈ ਘਰ ਕੀ ਨਾਰ ਬਹੁਤ ਹਿੱਤ ਜਾ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੇ ਉਹਨੇ ਭੂਤਨਾ ਭੂਤਨਾ ਕਹਿ ਕੇ ਭਾਜਣਾ ਕੱਚੇ ਤੰਦ ਤੋੜ ਕੇ ਕਿਸੇ ਨੇ ਤੇਰੇ ਕੋਲ ਨਹੀਂ ਰੁਕਣਾ ਫਿਰ ਹਜ਼ੂਰ ਕਹਿੰਦੇ ਮਨੁੱਖ ਸੋਚਦਾ ਮੇਰਾ ਸਰੀਰ ਮਿੱਤਰ ਹੈ ਸਰੀਰ ਮਿੱਤਰ ਹੈ ਸਤਿਗੁਰੂ ਕਹਿੰਦੇ ਜਿਹਨੂੰ ਸੰਗੀ ਮੰਨੀ ਬੈਠਾ ਨਾ ਸਰੀਰ ਨੂੰ ਸਾਰੀ ਉਮਰ ਨਵਾਉਣ ਖਵਾਉਣ ਪਿਆਉਣ 'ਚ ਲੱਗਾ ਰਹਿੰਦਾ ਸਾਬਣ ਵੰਨ ਸਵਾਨੇ ਤੇਲ ਵੰਨ ਸਵਾਨੇ ਪਾਊਡਰ ਕਰੀਮਾਂ ਮਲਦਾ ਇਹ ਦੂਜੇ ਮਿੱਤਰਾਂ ਨਾਲ ਵੀ ਗਿਆ ਗੁਜ਼ਰਿਆ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਨਾ ਬਾਕੀ ਮਿੱਤਰ ਜਿੰਨੇ ਹੁੰਦੇ ਨੇ ਉਹ ਸਾਰੇ ਕਹਿੰਦੇ ਵੀ ਚਲੋ ਸਾਡਾ ਫਿਰ ਵੀ ਮਿੱਤਰ ਰਿਹਾ ਮੜੀਆਂ ਤੱਕ ਤਾਂ ਨਾਲ ਚੱਲੋ ਸੰਸਕਾਰ ਕਰਨ ਵਾਸਤੇ ਉਹ ਦੋ ਘੜੀਆਂ ਮੜੀਆਂ ਤੱਕ ਜਾਂਦੇ ਨੇ ਇਹ ਐਡਾ ਖੋਟਾ ਮਿੱਤਰ ਹੈ ਜਦੋਂ ਸਰੀਰ 'ਚੋਂ ਪ੍ਰਾਣ ਨਿਕਲ ਗਏ ਉੱਥੇ ਹੀ ਮਿੱਟੀ ਦੀ ਢੇਰੀ ਹੋ ਜਾਂਦਾ ਚਾਰ ਬੰਦਿਆਂ ਨੂੰ ਚੁੱਕ ਕੇ ਮੜੀਆਂ 'ਚ ਲਿਜਾਣਾ ਪੈਂਦਾ ਇਹ ਮੜੀਆਂ ਤੱਕ ਵੀ ਜਾਣ ਨੂੰ ਤਿਆਰ ਨਹੀਂ ਜਿਹੜਾ ਵੱਡਾ ਸਾਥੀ ਹੈ ਹਜ਼ੂਰ ਨੇ ਗੁਰਬਾਣੀ 'ਚ ਖਿਆਲ ਤਾਂ ਕਹਿਣ ਲੱਗੇ ਕੁਮਿੱਤਰਾ ਸੇਈ ਕਾਢੀਆ ਹੈ ਇੱਕ ਵੇਖ ਨਾ ਚੱਲੈ ਸਾਥ ਖੋਟਾ ਮਿੱਤਰ ਸਰੀਰ ਕਹੀਦਾ ਕਦਮ ਵੀ ਨਾਲ ਚੱਲਣ ਨੂੰ ਤਿਆਰ ਨਹੀਂ ਜਬ ਤੇ ਹੋਈ ਲਾਂਬੀ ਧਾਈ ਚੱਲੈ ਨਹੀਂ ਇੱਕ ਪੈਰੇ ਜਦੋਂ ਲੰਮਾ ਧਾਵਾ ਕਰਕੇ ਪ੍ਰਲੋਕ ਨੂੰ ਜਾਣਾ ਇੱਕ ਕਦਮ ਨਹੀਂ ਇਹਨੇ ਪੁੱਟਣਾ ਇੱਕ ਕਦਮ ਵੀ ਫਿਰ ਕਿਹਦੇ 'ਤੇ ਮਾਣ ਕਰੀਏ ਕੌਣ ਮਿੱਤਰ ਲੱਭੀਏ ਹਜ਼ੂਰ ਕਹਿੰਦੇ ਕੋਈ ਮਿੱਤਰ ਨਹੀਂ ਇੱਕੋ ਇੱਕ ਮਿੱਤਰ ਮੇਰਾ ਵਾਹਿਗੁਰੂ ਪਿਆਰਾ ਹੈ ਪਰਮੇਸ਼ਰ ਨਿਰੰਕਾਰ ਮੇਰਾ ਮਿੱਤਰ ਹੈ ਜਿਹੜਾ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀਐ ਜਿਹੜਾ ਨਾ ਇਸ ਲੋਕ 'ਚ ਵਿਛੋੜਾ ਦਿੰਦਾ ਨਾ ਪ੍ਰਲੋਕ 'ਚ ਵਿਛੋੜਾ ਦਿੰਦਾ ਉਹਨੂੰ ਸੰਗੀ ਗਿਣਨਾ ਚਾਹੀਦਾ ਮਿੱਤਰ ਵਾਹਿਗੁਰੂ ਪਰਮੇਸ਼ਰ ਨੂੰ
ਬਿਨਸ ਜਾਏ ਜੋ ਨਿਮਖ ਮਹਿ
ਸਤਿਗੁਰੂ ਕਹਿੰਦੇ ਨੇ ਜਿਹੜੇ ਸੁੱਖ ਜਿਹੜੇ ਛਿਣ ਕਾਲ 'ਚ ਬਿਨਸ ਸਮਾਪਤ ਹੋ ਜਾਂਦੇ ਹਨ ਜਿਨ੍ਹਾਂ ਸੁੱਖਾਂ ਦੀ ਪ੍ਰਾਪਤੀ ਵਾਸਤੇ ਦੌੜ ਭੱਜ ਲੱਗਾ ਰਹਿੰਦਾ ਹੈ ਝਾਟੀ ਉਹ ਬਿਨਸ ਸਮਾਪਤ ਹੋ ਜਾਣਗੇ ਸੁੱਖ ਆਰਾਮ ਜਿਹੜੇ ਹਨ
ਸੋ ਅਲਪ ਸੁੱਖ ਭਨੀਐ
ਉਹ ਅਲਪ ਤੁਸ਼ ਮਾਤਰ ਹੀ ਸੁੱਖ ਭਨੀਐ ਕਹਿੰਦੇ ਨੇ ਜਿਨ੍ਹਾਂ ਵਾਸਤੇ ਸਾਰੀ ਉਮਰ ਲਾਈ ਲੇਕਿਨ ਛਿਣ ਕਾਲ 'ਚ ਹੀ ਉਹ ਸੁੱਖ ਸਮਾਪਤ ਹੋ ਗਏ ਜਿਹੜੇ ਬਿਨਸ ਜਾਂਦੇ ਨੇ ਸਮਾਪਤ ਹੋ ਜਾਣ ਵਾਲੇ ਸੁੱਖ ਨੇ ਨਾ ਹਜ਼ੂਰ ਕਹਿੰਦੇ ਅਲਪ ਸੁੱਖ ਭਨੀਐ ਅਲਪ ਹੀ ਸੁੱਖ ਨੇ ਦੁਨੀਆਦਾਰੀ ਦੇ ਵਿਕਾਰਾਂ ਦੇ ਸੁੱਖ ਵਿਸ਼ਿਆਂ ਦੇ ਸੁੱਖ ਸੰਸਾਰ ਦੇ ਸੁੱਖ ਇਹ ਅਲਪ ਸੁੱਖ ਥੋੜ੍ਹੇ ਮਾਤਰ ਹੀ ਸੁੱਖ ਹਨ ਭਨੀਆਂ ਕਹੀਦੇ ਹਨ ਵਿਸਰਾਮ ਦੇ ਕੇ ਫਰਮਾਉਂਦੇ ਹਨ
ਪ੍ਰਤਪਾਲਾ ਅਪਿਆਓ ਦੇ
ਉਹ ਮੇਰਾ ਵਾਹਿਗੁਰੂ ਪਰਮੇਸ਼ਰ ਜਿੱਥੇ ਜਿੱਥੇ ਵੇਖੀਏ ਨਾ ਉੱਥੇ ਉੱਥੇ ਹਾਜ਼ਰ ਨਾਜ਼ਰ ਹੈ ਏਡਾ ਸਰਬ ਕਲਾ ਸਮਰੱਥ ਕਰੇ ਵਿਛੜਨ ਵਾਲਾ ਨਹੀਂ ਹਜ਼ੂਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਐਸਾ ਹੈ ਪ੍ਰਤਪਾਲਾ ਅਪਿਆਓ ਦੇ ਆਪਣੇ ਜੀਵਾਂ ਦੀ ਪ੍ਰਤਪਾਲਾ ਕਰਦਾ ਮੂੰਹ 'ਚ ਗ੍ਰਾਹੀਆਂ ਦੇ ਦੇ ਕੇ ਪਾਲਦਾ, ਮੂੰਹ 'ਚ ਗ੍ਰਾਹੀਆਂ ਦੇ ਕੇ ਬੁਰਕੀਆਂ ਦੇ ਕੇ ਪਾਲਦਾ, ਮਾਤਾ ਰੂਪ ਹੋ ਕੇ ਪਾਲਦਾ, ਪਿਤਾ ਰੂਪ ਹੋ ਕੇ ਪਾਲਦਾ, ਉਹ ਵਾਹਿਗੁਰੂ ਪਰਮੇਸ਼ਰ ਦੀ ਪ੍ਰਤਪਾਲਾ ਸਹਾਇਤਾ ਕਰਦਾ। ਅਪਿਆਓ ਦੇ ਗ੍ਰਾਹੀਆਂ ਮੂੰਹ 'ਚ ਦੇ ਕੇ ਖਾਣ ਵਾਲੀ ਖੁਰਾਕ ਭੋਜਨ ਦੇ ਕੇ ਪ੍ਰਤਪਾਲਾ ਕਰਦਾ ਹੈ। ਇੱਕ ਮਹਾਤਮਾ ਸਨ, ਉਹਨਾਂ ਦੇ ਮਨ 'ਚ ਸ਼ੰਕਾ ਪੈਦਾ ਹੋ ਗਿਆ। ਕਈ ਵਾਰ ਮਨੁੱਖ ਦੇ ਮਨ 'ਚ ਸ਼ੰਕਾ ਆ ਜਾਂਦਾ ਹੈ। ਸੁਣਿਆ ਵੀ ਰੱਬ ਦੇ ਪਿਆਰਿਆਂ ਨੂੰ ਪਰਮੇਸ਼ੁਰ ਆਪ ਹੀ ਸਾਰੀ ਵਿੱਧ ਬਣਾਉਂਦਾ, ਭਾਵੇਂ ਨਾ ਵੀ ਹੱਥ ਹਿਲਾਉਣ, ਉਹਨਾਂ ਨੂੰ ਮਾਲਕ ਆਪ ਹੀ ਰੋਜੀ ਰੋਟੀ ਦਾ ਪ੍ਰਬੰਧ ਕਰ ਦਿੰਦਾ, ਆਪਣੇ ਪਿਆਰਾਂ ਦੀ ਸਹਾਇਤਾ ਕਰਦਾ। ਮਹਾਤਮਾ ਕਹਿਣਗੇ ਮੇਰੇ ਮਨ 'ਚ ਵੀ ਵਲਵਲਾ ਹੈ। ਇਕਾਂਤ ਜਗ੍ਹਾ 'ਤੇ ਜਾ ਜੰਗਲ 'ਚ ਸਮਾਧੀ ਲਾ ਕੇ ਬੈਠ ਗਿਆ ਵੀ ਹੁਣ ਹੱਥ ਪੈਰ ਹਿਲਾਉਣੇ ਨਹੀਂ ਅਤੇ ਮੰਗ ਕੇ ਕਿਤੇ ਲਿਆਉਣਾ ਨਹੀਂ ਕਿ ਪਰਮੇਸ਼ੁਰ ਨੂੰ ਪਾਇਆ ਆਪ ਹੀ ਦੇਵੇਗਾ, ਨਾਲੇ ਮੈਂ ਵੇਖਣਾ ਪਰਖ ਕਰਨੀ ਹੈ ਵੀ ਰੱਬ ਆਪਣੇ ਪਿਆਰਿਆਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ। ਇਹ ਮਨ 'ਚ ਖਿਆਲ ਲੈ ਕੇ ਜੰਗਲ 'ਚ ਜਾ ਬੈਠੇ। ਦੂਜਾ ਕੁ ਦਿਨ ਹੋਇਆ ਸੀ, ਚੌਂਕੜਾ ਮਾਰ ਕੇ ਬੈਠੇ ਰਹੇ, ਯਾਦ ਵਿੱਚ ਜੁੜੇ ਰਹੇ। ਭੇਡਾਂ ਚਾਰਨ ਵਾਲਾ ਆ ਜਿਹੜੀ ਬੱਕਰੀਆਂ 'ਚ ਭੇਡਾਂ ਚਾਰਦਾ ਫਿਰਦਾ ਸੀ, ਉਹਨੇ ਵੇਖਿਆ ਕਿ ਰੱਬ ਦੇ ਪਿਆਰੇ ਸੰਤ ਬੈਠੇ ਨੇ, ਅੱਖਾਂ ਨੇਤਰ ਬੰਦ ਕੀਤੇ ਹੋਏ ਨੇ। ਉਹਨੇ ਘਰ ਵਿੱਚ ਆ ਪਿੰਡ ਵਿੱਚ ਆ ਕੇ ਸਿਆਣੇ ਪਤਵੰਤੇ ਬੰਦਿਆਂ ਨੂੰ ਬੇਨਤੀ ਕੀਤੀ ਵੀ ਆਪਣੇ ਬਾਹਰ ਵਾਰ ਜੰਗਲ ਵਿੱਚ ਬੈਠੇ ਨੇ ਸੰਤ ਸਾਧੂ, ਪੁੱਜੇ ਹੋਏ ਸਾਧੂ ਜਾਪਦੇ ਨੇ, ਰੱਬ ਦੇ ਰੰਗੇ ਰੰਗ ਵਿੱਚ ਰੰਗੀ ਹੋਈ ਆਤਮਾ ਹੈ, ਪਰ ਉਹ ਭੁੱਖੇ ਪਿਆਸੇ ਹੀ ਨਾ ਨੁਕਸਾਨ ਹੋ ਜਾਵੇ, ਆਪਣਾ ਪਿੰਡ ਵਾਲਿਆਂ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੇ ਚੱਲ ਕੇ ਕੋਈ ਲੰਗਰ ਪ੍ਰਸ਼ਾਦ ਰਾਹੀਂ ਸੇਵਾ ਕਰੀਏ। ਪਿੰਡ ਦੇ ਲੋਕ ਝੱਟ ਤਿਆਰ ਹੋਏ, ਦੁੱਧ ਬੀਬੀਆਂ ਨੇ ਇਕੱਠਾ ਕਰਕੇ ਭਰ ਲਿਆ, ਗੜਵੇ ਭਰ ਲਏ, ਲੰਗਰ ਲੈ ਲਿਆ, ਜਿੱਥੇ ਸੰਤ ਬੈਠੇ ਸੀ ਨਾ ਨੇਤਰ ਬੰਦ ਕਰਕੇ ਉੱਥੇ ਜਾ ਪਹੁੰਚੇ। ਜਾ ਬੇਨਤੀ ਲੋਕਾਂ ਨੇ ਕੀਤੀ ਵੀ ਮਹਾਤਮਾ ਜੀ ਨੇਤਰ ਖੋਲ੍ਹੋ, ਬੜੀ ਕਿਰਪਾ ਕੀਤੀ ਤੁਸੀਂ ਦਰਸ਼ਨ ਦਿੱਤੇ, ਸਾਡੇ ਇਲਾਕੇ 'ਚ ਭਜਨ ਬੰਦਗੀ ਕਰਨ ਆਏ ਹੋ, ਕਿਰਪਾ ਕਰੋ ਨੇਤਰ ਖੋਲ੍ਹੋ, ਅਸੀਂ ਲੰਗਰ ਪ੍ਰਸ਼ਾਦ ਜਲ ਪਾਣੀ ਲੈ ਕੇ ਆਏ ਹਾਂ, ਕਿਰਪਾ ਕਰਕੇ ਛਕੋ। ਮਨ 'ਚ ਉਸ ਵੇਲੇ ਆਈ ਵੀ ਰੱਬ ਨੇ ਬਿਰਤ ਬਣਾ ਦਿੱਤੀ ਹੈ, ਲੋਕ ਰਾਸ਼ਨ ਲੈ ਕੇ ਪਹੁੰਚ ਵੀ ਗਏ ਨੇ, ਪਰ ਮੈਂ ਹੁਣ ਪਰਨ ਕੀਤਾ ਵੀ ਹੱਥ ਨਹੀਂ ਹਿਲਾਉਣਾ, ਵੇਖਣਾ ਵੀ ਮੂੰਹ 'ਚ ਵੀ ਕੋਈ ਪਾਉਂਦਾ ਕਿ ਨਹੀਂ ਪਾਉਂਦਾ। ਰੱਬ ਹੈ ਪਿੱਛੋਂ ਆਰਾਮ ਨਾਲ ਚੌਂਕੜਾ ਮਾਰ ਕੇ ਬੈਠਾ ਰਿਹਾ, ਨੇਤਰ ਖੋਲ੍ਹੇ ਹੀ ਨਾ। ਉਹ ਪਿੰਡਿਆਂ ਨੇ ਸੋਚਿਆ ਵੀ ਬਾਬਾ ਜੀ ਨੇਤਰ ਨਹੀਂ ਖੋਲ੍ਹਦੇ ਨਾ ਹੱਥ ਹਿਲਾਉਂਦੇ ਨੇ, ਉਹਨਾਂ ਦੁੱਧ ਗਲਾਸ ਭਰਿਆ ਮੂੰਹ ਨੂੰ ਚੁੱਕ ਕੇ ਲਾ ਦਿੱਤਾ, ਜਦੋਂ ਗਲਾਸ ਮੂੰਹ ਨੂੰ ਲਾਇਆ ਖਿੜਖਿੜਾ ਕੇ ਮਹਾਤਮਾ ਹੱਸ ਪਏ। ਉਹਨਾਂ ਨੇ ਆਖਿਆ ਕੀ ਹੋਇਆ ਮਹਾਤਮਾ ਜੀ, ਪਹਿਲਾਂ ਤਾਂ ਨੇਤਰ ਨਹੀਂ ਸੀ ਖੋਲ੍ਹਦੇ, ਹੁਣ ਹੱਸੀ ਜਾਂਦੇ ਹੋ। ਉਹਨੇ ਆਖਿਆ ਮੇਰੇ ਮਨ ਦਾ ਵਿਸ਼ਵਾਸ ਡੋਲ ਗਿਆ ਸੀ, ਪਰ ਹੁਣ ਵਿਸ਼ਵਾਸ ਬਣਿਆ ਵੀ ਆਪਣੇ ਪਿਆਰ ਨੂੰ ਭੁੱਖੇ ਨਹੀਂ ਮਰਨ ਦਿੰਦਾ, ਨਾ ਵੀ ਹੱਥ ਹਿਲਾਵੇ ਤਾਂ ਵੀ ਉਹਦੇ ਮੂੰਹ 'ਚ ਗਲਾਸ ਲਿਆ ਲਾਉਂਦਾ ਹੈ। ਐਸਾ ਮੇਰਾ ਵਾਹਿਗੁਰੂ ਹੈ, ਪ੍ਰਤਪਾਲੇ ਅਪਿਆਓ ਦੇ ਗ੍ਰਾਹੀਆਂ ਦੇ ਕੇ ਪ੍ਰਤਪਾਲਾ ਕਰਦਾ ਆਪਣੇ ਪਿਆਰਿਆਂ ਦੀ।
ਕਾਸ਼ ਊਣ ਨਾ ਹੋਈ
ਕਿਸੇ ਪ੍ਰਕਾਰ ਦੀ ਖਾਲਸਾ ਜੀ, ਕੋਈ ਊਣਤਾਈ ਨਹੀਂ ਰਹਿਣ ਦਿੰਦਾ, ਊਣਤਾਈ ਕੋਈ ਕਮਜ਼ੋਰੀ ਨਹੀਂ ਰਹਿਣ ਦਿੰਦਾ, ਕੋਈ ਊਣਾਪਣ ਨਹੀਂ ਰਹਿਣ ਦਿੰਦਾ। ਅਸੀਂ ਕਿਸੇ ਬੰਦੇ ਨੂੰ ਕੰਮ ਆਖੀਏ ਨਾ ਕਿ ਆਹ ਜ਼ਰੂਰੀ ਕੰਮ ਹੈ ਅਤੇ ਕਰ ਦੇਈ, ਉਹ ਕਹੇਗਾ ਜ਼ਰੂਰ ਕਰ ਦਿਆਂਗਾ, ਭਲਕੇ ਹੋ ਜਾਵੇਗਾ। ਚੌਥੇ ਕੁ ਦਿਨ ਫਿਰ ਪੁੱਛੋ ਵੀ ਕੰਮ ਹੋ ਗਿਆ, ਉਹ ਤੁਹਾਡਾ ਪਲਾ ਜੀ ਮੈਨੂੰ ਚੇਤਾ ਹੀ ਭੁੱਲ ਗਿਆ, ਮੈਂ ਫਿਰ ਕਿਸੇ ਦਿਨ ਕਰ ਦੇਵਾਂ, ਕੱਲ੍ਹ ਨੂੰ ਕਰ ਦੇਵਾਂਗਾ। ਬੰਦਾ ਐਸੀ ਅਣਗਹਿਲੀ ਕਰਦਾ, ਇੱਕ ਬੰਦੇ ਦਾ ਸਿਣਿਆ ਉਹ ਵੀ ਕੰਮ ਨਾ ਪੂਰਾ ਕਰ ਸਕਿਆ। ਮਾਲਕ ਦੀ ਲੀਲਾ ਵੇਖੋ, ਮਾਲਕ ਦੀ ਲੀਲਾ ਕਿੰਨੇ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕਰਦਾ, ਕਿੰਨੇ ਪ੍ਰਕਾਰ ਦੇ, ਪਰ ਕਿਸੇ ਨੂੰ ਭੁੱਖਿਆ ਨਹੀਂ ਮਰ ਦਿੰਦਾ, ਰੋਜੀ ਰੋਟੀ ਦਾ ਪਹਿਲਾਂ ਹੀ ਪ੍ਰਬੰਧ ਕਰ ਦਿੰਦਾ ਹੈ, ਬੱਚੇ ਦਾ ਜੰਮਣਾ ਬਾਅਦ ਵਿੱਚ ਮਾਂ ਕੋਲ ਦੁੱਧ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਹੋਇਆ ਹੈ। ਐਸਾ ਪ੍ਰਬੰਧਕ, ਐਸਾ ਮੇਰਾ ਵਾਹਿਗੁਰੂ ਪਰਮੇਸ਼ਰ, ਕਿਸੇ ਪ੍ਰਕਾਰ ਦੀ ਕੁਛ ਊਣ ਨਾ ਹੋਈ, ਕੋਈ ਊਣਤਾਈ ਰਹਿਣ ਹੀ ਨਹੀਂ ਦਿੰਦਾ, ਐਸਾ ਮਾਲਕ ਹੈ।
ਸਾਸ ਸਾਸ ਸੰਭਾਲਤਾ,
ਆਉਂਦੇ ਜਾਂਦੇ ਸਾਹ ਨਾਲ, ਸਵਾਸ ਸਵਾਸ ਨਾਲ ਆਪਣੇ ਪਿਆਰਿਆਂ ਨੂੰ ਸੰਭਾਲਤਾ ਯਾਦ ਕਰਦਾ ਰਹਿੰਦਾ ਹੈ।
ਮੇਰਾ ਪ੍ਰਭ ਸੋਈ,
ਉਹ ਮੇਰਾ ਪ੍ਰਭੂ ਪਰਮੇਸ਼ਰ ਸੋਈ, ਉਹ ਤਤਪਾ ਦਾ ਲੱਖ ਅਰਥ ਜੋ ਬ੍ਰਹਮ ਹੈ, ਉਹ ਮੇਰਾ ਵਾਹਿਗੁਰੂ ਪਰਮੇਸ਼ਰ ਐਸਾ ਸਭ ਦੀ ਸੰਭਾਲ ਕਰਦਾ ਹੈ, ਔਰ ਹਰੇਕ ਸਵਾਸ ਸਵਾਸ ਨਾਲ ਆਪਣੇ ਪਿਆਰਿਆਂ ਨੂੰ ਯਾਦ ਕਰਦਾ ਹੈ। ਦਸਮ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਰਹੇ ਸਨ। ਪਿਆਰੇ ਦਇਆ ਸਿੰਘ ਜੀ ਚੌਰ ਦੀ ਸੇਵਾ ਕਰ ਰਹੇ ਸੀ, ਗਰੀਬ ਨਿਵਾਜ ਦੇ ਸੀਸ ਉੱਪਰ, ਅਤੇ ਸਤਿਗੁਰੂ ਮੌਜ ਵਿੱਚ ਆਏ, ਆਪਣੇ ਹਸਤ ਕਮਲ ਦੇ ਅੰਗੂਠੇ ਨਾਲ ਉਂਗਲਾਂ ਦੇ ਪੋਟਿਆਂ ਦੇ ਉੱਪਰ ਗਿਣਤੀ ਮਿਣਤੀ ਕਰ ਰਹੇ ਸਨ। ਪਿਆਰੇ ਦਇਆ ਸਿੰਘ ਨੇ ਬੇਨਤੀ ਕੀਤੀ, ਦਾਤਾ ਸਾਰੀ ਦੁਨੀਆ ਤਾਂ ਤੁਹਾਨੂੰ ਯਾਦ ਕਰਦੀ ਹੈ, ਤੁਸੀਂ ਕਿਹਨੂੰ ਯਾਦ ਕਰਦੇ ਹੋ? ਹਜ਼ੂਰ ਕਹਿਣ ਲੱਗੇ, ਪਿਆਰੇ ਦਇਆ ਸਿੰਘ ਜੀ, ਜਿਹੜਾ ਸਿੱਖ ਇੱਕ ਵਾਰ ਸਾਨੂੰ ਦਿਨ ਵਿੱਚ ਯਾਦ ਕਰਦਾ ਨਾ, ਅਸੀਂ ਹਜ਼ਾਰਾਂ ਵਾਰੀ ਸਿੱਖ ਨੂੰ ਯਾਦ ਕਰਦੇ ਹਾਂ। ਕੋਈ ਬਿਪਤਾ ਹੀ ਨਾ ਪੈ ਜਾਵੇ, ਕੋਈ ਔਕੜ ਨਾ ਪੈ ਜਾਵੇ, ਸਿੱਖ ਸਾਨੂੰ ਯਾਦ ਹੀ ਕਰਦਾ ਰਹਿ ਜਾਵੇ ਤੇ ਅਸੀਂ ਪਹੁੰਚ ਨਾ ਸਕੀਏ। ਭਾਈ ਗੁਰਦਾਸ ਸਾਹਿਬ ਨੂੰ ਪੜ੍ਹਦੇ ਹਨ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਹੀਂ ਗੁਰ ਸਰਬੇ ਨਿਧਾਨ ਦਾਨ ਦੇਤ ਹੈ। ਗੁਰੂ ਕਾ ਸਿੱਖ ਇੱਕ ਵਾਰ ਯਾਦ ਕਰੇ ਹਜ਼ੂਰ ਹਜ਼ਾਰਾਂ ਵਾਰੀ ਯਾਦ ਕਰਦੇ ਨੇ ਸਿੱਖ ਨੂੰ। ਸਿੱਖ ਕਦਮ ਵੀ ਸ਼ਰਧਾ ਨਾਲ ਗੁਰੂ ਘਰ ਨੂੰ ਚੱਲ ਕੇ ਪੁੱਟਦਾ ਹੈ, ਕਰੋੜਾਂ ਕਦਮਾਂ ਸਤਿਗੁਰੂ ਅੱਗੇ ਲੈਣ ਵਾਸਤੇ ਹਾਜ਼ਰ ਹੋ ਜਾਂਦੇ ਹਨ। ਕਾਣੀ ਕੌਡੀ ਵੀ ਲਿਆ ਕੇ ਸ਼ਰਧਾ ਨਾਲ ਕੋਈ ਭੇਟ ਕਰ ਦੇਵੇ ਤਾਂ ਸਤਿਗੁਰੂ ਭੰਡਾਰਿਆਂ ਨਾਲ ਗੁਰਸਿੱਖ ਦਾ ਧਨ ਪਦਾਰਥ ਨਾਲ ਘਰ ਵੀ ਭਰ ਦਿੰਦੇ ਨੇ, ਹਿਰਦਾ ਵੀ ਜਿਹੜਾ ਨਾ ਸੁਭ ਗੁਣਾਂ ਨਾਲ ਸਤਿਗੁਰੂ ਭਰ ਕੇ ਨਿਹਾਲ ਕਰ ਦਿੰਦੇ ਹਨ। ਐਸੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਹ ਸਾਹ ਸੰਭਾਲ ਸੰਭਾਲਤਾ ਮੇਰਾ ਪ੍ਰਭ ਸੋਏ, ਉਹ ਮੇਰਾ ਪ੍ਰਭੂ ਪਰਮੇਸ਼ੁਰ ਆਉਂਦੇ ਜਾਂਦੇ ਸਾਹ ਸਾਹ ਨਾਲ ਆਪਣੇ ਪਿਆਰਿਆਂ ਨੂੰ ਯਾਦ ਕਰਦਾ ਸੰਭਾਲਦਾ ਰਹਿੰਦਾ ਹੈ।
ਅਸ਼ਲ ਅਸ਼ੇਦ ਅਪਾਰ ਪ੍ਰਭ,
ਉਹ ਮੇਰਾ ਪ੍ਰਭੂ ਪਰਮੇਸ਼ੁਰ ਜਿਹੜਾ ਜਿੱਥੇ ਜਿੱਥੇ ਵੇਖੀਏ ਉੱਥੇ ਹਾਜ਼ਰ ਨਾਜ਼ਰ, ਕਿਹੋ ਜਿਹੇ ਸੁਭਾਅ ਵਾਲਾ ਹੈ ਅਸ਼ਲ, ਉਹ ਕਦੇ ਛਲਿਆ ਨਹੀਂ ਜਾ ਸਕਦਾ। ਅਸ਼ਲ ਛਲਾਈ ਨਾ ਛਲੈ ਨਾ ਪਾਓ ਕਟਾਰਾ ਕਰ ਸਕੈ, ਉਹ ਨਾ ਤਾਂ ਕੋਈ ਉਹਨੂੰ ਛਲ ਸਕਦਾ, ਉਹਦਾ ਧੋਖਾ ਨਹੀਂ ਕੋਈ ਕਰ ਸਕਦਾ। ਅਛਲ ਸਰੂਪ ਹੈ, ਛਲੇ ਜਾਣ ਤੋਂ ਰਹਿਤ ਹੈ, ਅਤੇ ਅਛੇਦ ਕੱਟੇ ਜਾਣ ਤੋਂ ਰਹਿਤ ਹੈ। ਕੋਈ ਸ਼ਾਇਤਰ ਦੁਨੀਆਂ ਦਾ ਬਣਿਆ ਹੀ ਨਹੀਂ ਜਿਹੜਾ ਉਹਨੂੰ ਕੱਟ ਸਕੇ ਨਾਸ ਕਰ ਸਕੇ, ਅਤੇ ਅਪਾਰ ਪ੍ਰਭ ਪ੍ਰਕਿਰਤੀ ਉਰੇ ਰਹਿ ਜਾਂਦੀ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਉਹ ਪਰੇ ਹੈ ਪਰਮੇਸ਼ੁਰ, ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਰਹਿਤ ਪ੍ਰਭੂ ਮੇਰਾ ਪਰਮੇਸ਼ੁਰ।
ਉੱਚਾ ਜਾ ਕਾ ਰੂਪ,
ਜਿਸ ਮਾਲਕ ਵਾਹਿਗੁਰੂ ਪਰਮੇਸ਼ੁਰ ਦਾ ਜਿਹੜਾ ਸਰੂਪ ਹੈ ਨਾ ਖਾਲਸਾ ਵੀ, ਉਹ ਖਾਲਸਾ ਜੀ ਉਹ ਵੀ ਉੱਚੇ ਤੋਂ ਉੱਚਾ ਹੈ। ਕਿੰਨਾ ਕੁ ਉੱਚਾ ਹੈ ਸਤਿਗੁਰਾਂ ਨੂੰ ਬੇਨਤੀ ਕਰਕੇ ਪੁੱਛ ਲਈਏ। ਸਤਿਗੁਰੂ ਕਹਿੰਦੇ ਮੈਂ ਪੇਖਿਓਰੀ ਉੱਚਾ, ਮੋਹਨ ਸਭ ਤੇ ਉੱਚਾ, ਆਣ ਨਾ ਸਮਸਰ ਕੋਉ ਲਾਗੈ, ਢੂੰਡ ਰਹੇ ਹਮ ਮੂਚਾ, ਬਹੁ ਬੇਅੰਤ ਅਤ ਵੱਡੋ ਗਾਹਰੋ, ਥਾਹ ਨਹੀਂ ਅਗਹੂਚਾ, ਤੋਲ ਨਾ ਤੁਲੀਐ ਮੋਲ ਨਾ ਮੁਲੀਐ, ਕਤ ਪਾਈਐ ਮਨ ਰੂਚਾ, ਖੋਜ ਅਸੰਖਾ ਅਨਕਤ ਪੰਥਾ, ਬਿਨ ਗੁਰ ਨਹੀਂ ਪਹੂਚਾ, ਕਹੋ ਨਾਨਕ ਕਿਰਪਾ ਕਰੀ ਠਾਕੁਰ, ਮਿਲ ਸਾਧੂ ਰਸ ਪਹੁੰਚਾ। ਮੈਂ ਵੇਖਿਆ ਉੱਚੇ ਤੋਂ ਉੱਚਾ ਹੈ, ਉਸ ਮਾਲਕ ਦਾ ਅੰਤ ਤਾਂ ਕੀ ਪਾਉਣਾ ਸੀ, ਉਹਦੇ ਤਾਂ ਦਰਬਾਰ ਦਾ ਅੰਤ ਹੀ ਨਹੀਂ ਪੈਂਦਾ, ਦਰਬਾਰ ਦਾ ਅਤ ਉੱਚਾ ਤਾ ਕਾ ਦਰਬਾਰ, ਅੰਤ ਨਹੀਂ ਕਿਸ ਪਾਰਾ ਵਾਰ, ਕੋਟ 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 ਲੱਖ ਧਾਵੈ, ਇੱਕ ਤਿਲ ਤਾ ਕਾ ਮਹਿਲ ਨਾ ਪਾਵੈ, ਐਸਾ ਮੇਰਾ ਉੱਚਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਸਤਿਗੁਰੂ ਨੇ ਤਾਂ ਇੱਥੋਂ ਤੱਕ ਵੀ ਬਚਨ ਕਿਹਾ, ਨਿਰੰਕਾਰ ਤਾਂ ਵਾਹਿਗੁਰੂ ਹੈ ਹੀ ਉੱਚਾ, ਜਿਹੜੇ ਉਹਦੇ ਬੰਦਗੀ ਕਰਨ ਵਾਲੇ ਹਨ, ਸਿਮਰਨ ਭਜਨ ਕਰਨ ਵਾਲੇ ਸੰਤ ਭਗਤ ਨਾਮ ਅਭਿਆਸੀਏ, ਸਤਿਗੁਰੂ ਕਹਿੰਦੇ ਉਹ ਸਭ ਤੇ ਉੱਚਾ ਸਭ ਤੇ ਸੂਚਾ, ਜਾ ਕੇ ਹਿਰਦੈ ਵਸਿਆ ਹਰ ਪੁਰਖ ਭਗਵਾਨ, ਉਹ ਸਾਰਿਆਂ ਤੋਂ ਉੱਚਾ, ਸਾਰਿਆਂ ਤੋਂ ਸੁੱਚੇ ਜੀਵਨ ਵਾਲਾ ਉਹ ਹੈ, ਪੰਡਿਤ ਸੂਰ ਛਤਰ ਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਇੰਨੇ ਉੱਚੇ ਰੱਬ ਦੇ ਪਿਆਰੇ ਹੋ ਜਾਂਦੇ ਨੇ। ਪਰਮੇਸ਼ੁਰ ਦਾ ਤਾਂ ਕਹਿਣਾ ਹੀ ਕੀ ਹੈ, ਉਹ ਤਾਂ ਬੇਅੰਤ ਹੈ। ਸੋ ਵਾਹਿਗੁਰੂ ਪਰਮੇਸ਼ੁਰ ਦਾ ਸਰੂਪ ਵੀ ਉੱਚੇ ਤੋਂ ਉੱਚਾ, ਅੰਤ ਪਾਉਣ ਤੋਂ ਰਹਿਤ ਹੈ।
ਜਪ ਜਪ ਕਰੇ ਆਨੰਦ ਜਨ,
ਜਿਹੜੇ ਜਪ ਜਪ ਕੇ ਗੁਰੂ ਕੇ ਪਿਆਰੇ ਜਿਹੜੇ ਹੈ ਨਾ, ਉਹ ਆਨੰਦ ਨੂੰ ਪ੍ਰਾਪਤ ਕਰਦੇ ਨੇ ਜਪ ਜਪ ਕੇ। ਜਿਵੇਂ ਜਿਵੇਂ ਜਪਦੇ ਹੈ ਨਾ, ਜਿਵੇਂ ਜਿਵੇਂ ਗੁੜ ਪਾਈਏ, ਤਿਵੇਂ ਤਿਵੇਂ ਸਿਆਣੇ ਕਹਿੰਦੇ ਮਿੱਠਾ ਹੁੰਦਾ ਹੈ। ਜਿਵੇਂ ਜਿਵੇਂ ਉਹ ਮਨ ਬਾਣੀ ਸਰੀਰ ਕਰਕੇ ਜਪਦੇ ਰਹਿੰਦੇ ਨੇ, ਤਿਵੇਂ ਤਿਵੇਂ ਆਨੰਦ ਨੂੰ, ਅਭੇਰਤਾ ਦੇ ਆਨੰਦ ਨੂੰ ਪ੍ਰਾਪਤ ਕਰਦੇ ਹਨ।
ਅਚਰਜ ਅਨੂਪ,
ਉਹ ਵਾਹਿਗੁਰੂ ਪਰਮੇਸ਼ੁਰ ਅਚਰਜ ਸਰੂਪ ਵਾਲਾ ਹੈ, ਤੇ ਅਨੂਪ ਉਪਮਾ ਤੋਂ ਰਹਿਤ ਹੈ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ, ਅਨੂਪ ਉਪਮਾ ਤੋਂ ਰਹਿਤ ਹੈ, ਅਚਰਜ ਸਰੂਪ ਵਾਲਾ ਹੈ।
ਸਾ ਮਤ ਦੇਹੋ ਦਇਆਲ ਪ੍ਰਭ,
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਅੰਤਲੀ ਤੁਕਾਂ ਵਿੱਚ ਉਪਦੇਸ਼ ਦਿੰਦੇ ਨੇ ਸਿਧਾਂਤ। ਹੇ ਸੱਚੇ ਪਾਤਸ਼ਾਹ, ਐਸਾ ਤੇਰਾ ਸਰੂਪ ਹੈ, ਪਰ ਅਸੀਂ ਬੇਨਤੀ ਕਰਦੇ ਹਾਂ, ਸਾ ਮਤ ਦੇਹੋ ਦਇਆਲ ਪ੍ਰਭ, ਸਾ ਉਹ ਮਤ ਸਿੱਖਿਆ ਸਤਿਗੁਰੂ ਪ੍ਰਭੂ ਜੀ ਸਾਨੂੰ ਕਿਰਪਾ ਕਰਕੇ ਦੇ ਦਿਓ, ਉਹ ਸਿੱਖਿਆ, ਉਹ ਸੱਚੇ ਪਾਤਸ਼ਾਹ ਸਿਧਾਂਤ, ਉਹ ਰਹਿਮਤ, ਉਹ ਸਿੱਖਿਆ ਦ੍ਰਿੜ ਕਰਵਾ ਦਿਓ। ਕਿਹੜੀ
ਜਿਤ ਤੁਮੇ ਅਰਾਧਾ,
ਜਿਸ ਸਿੱਖਿਆ ਨੂੰ ਪ੍ਰਾਪਤ ਕਰਕੇ ਮਾਲਕਾ ਸਦਾ ਵਾਸਤੇ ਤੈਨੂੰ ਅਰਾਧਾ ਅਰਾਧ ਦੇ ਰਹੀਏ, ਦਿਲ ਦੀ ਭਾਵਨਾ ਨਾਲ ਯਾਦ ਕਰਦੇ ਰਹੀਏ, ਉਹ ਸਾਨੂੰ ਮਤ ਦੇ ਦਿਓ। ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗੈ ਨਾਉ, ਉਹ ਮਤ ਸਿੱਖਿਆ ਸੱਚੇ ਪਾਤਸ਼ਾਹ ਦੇ ਦਿਓ, ਜਿਸ ਮਤ ਨੂੰ ਪ੍ਰਾਪਤ ਕਰਕੇ ਸਦਾ ਵਾਸਤੇ ਤੁਹਾਨੂੰ ਯਾਦ ਕਰਦੇ ਰਹੀਏ। ਜੇ ਤੁਮਹਿ ਅਰਾਧਾ ਜਿਸ ਨੂੰ ਪਾ ਕੇ ਤੁਹਾਨੂੰ ਯਾਦ ਕਰਦੇ ਰਹੀਏ ਅਤੇ ਸੱਚੇ ਪਾਤਸ਼ਾਹ ਇੱਕ ਦਾਤ ਤੁਹਾਡੇ ਕੋਲ ਹੋਰ ਵੀ ਮੰਗਦੇ ਹੈ, ਉਹ ਵੀ ਸਾਡੇ ਤੇ ਕਿਰਪਾ ਕਰਕੇ ਦੇ ਦਿਓ ਜੀ।
ਨਾਨਕ ਮੰਗੈ ਦਾਨ ਪ੍ਰਭ।
ਜੇ ਸੱਚੇ ਪਾਤਸ਼ਾਹ ਜੀ ਤੁਹਾਡੇ ਕੋਲ ਦਾਨ ਵਜੋਂ ਮੰਗਦੇ, ਦਾਨ ਵਜੋਂ ਪੈਸਿਆਂ ਵੱਟੇ ਵਸਤੂਆਂ ਨਹੀਂ ਮਿਲਦੀਆਂ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਰੱਬ ਦਾ ਨਾਮ ਸੋਨੇ ਚਾਂਦੀ ਵੱਟੇ ਨਹੀਂ ਮਿਲਦਾ, ਕਿਸੇ ਵਸਤੂ ਦੇ ਵੱਟੇ ਨਹੀਂ ਮਿਲਦਾ, ਗੁਰੂ ਦੀ ਬਖਸ਼ਿਸ਼ ਧਨ ਪਦਾਰਥਾਂ ਨਾਲ ਨਹੀਂ ਮਿਲਦੇ, ਗੁਰਸਿੱਖਾਂ ਦੀ ਚਰਨ ਧੂੜ ਜਿਹੜੀ ਉਹ ਪੈਸਿਆਂ ਵੱਟੇ ਨਹੀਂ ਮਿਲਦੇ, ਇਹ ਤਾਂ ਗੁਰੂ ਹੀ ਰਹਿਮਤ ਕਰੇ ਅਤੇ ਐਸਾ ਜੀਵਨ ਬਣ ਜਾਵੇ ਅਤੇ ਬਖਸ਼ਿਸ਼ ਹੋ ਜਾਵੇ। ਸੱਚੇ ਪਾਤਸ਼ਾਹ ਨਾਨਕ ਮੰਗੈ ਦਾਨ ਪ੍ਰਭ। ਹੇ ਪ੍ਰਭੂ ਜੀ, ਤੁਹਾਡੇ ਕੋਲ ਅਸੀਂ ਦਾਨ ਹੀ ਮੰਗਦੇ ਹਾਂ, ਜਿਹਦੇ ਬਦਲੇ 'ਚ ਦਾਨ ਦੇ ਵੱਟੇ ਕੋਈ ਚੀਜ਼ ਦਿੱਤੀ ਨਹੀਂ ਜਾਂਦੀ, ਦਾਨ ਬਖਸ਼ੀਸ ਵਜੋਂ ਸੱਚੇ ਪਾਤਸ਼ਾਹ ਸਾਨੂੰ ਇਹ ਦੇ ਦਿਓ, ਇਹ ਤੁਹਾਡੇ ਕੋਲ ਇੱਕ ਦਾਨ ਮੰਗਦੇ ਹਾਂ।
ਪਾਗ ਸਾਧਾ,
ਜਿਹੜੇ ਤੇਰੇ ਸਾਧੂ ਹੈ ਨਾ ਮਹਾਤਮਾ ਜਨ ਗੁਰਸਿੱਖ, ਉਹਨਾਂ ਗੁਰਸਿੱਖਾਂ ਦੇ ਚਰਨਾਂ ਦੀ ਰੇਣ ਕਿਰਪਾ ਕਰਕੇ ਦੇ ਦਿਓ, ਚਰਨ ਧੂੜ ਬਖਸ਼ ਦਿਓ। ਰਾਤ ਵੀ ਬੇਨਤੀ ਕੀਤੀ ਸੀ ਗੁਰਸਿੱਖਾਂ ਦੀ ਚਰਨ ਧੂੜ ਬਖਸ਼ ਦਿਓ, ਜਿਹਨਾਂ ਨੇ ਮਿਲਿਆ ਮੇਰਾ ਵਾਹਿਗੁਰੂ ਪਰਮੇਸ਼ਰ ਚੇਤੇ ਆ ਜਾਵੇ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਐਸੇ ਗੁਰਸਿੱਖਾਂ ਨੇ ਚਰਨ ਧੂੜੀ ਕਿਰਪਾ ਕਰਕੇ ਬਖਸ਼ ਦਿਓ, ਜਿਹਨਾਂ ਨੂੰ ਮਿਲਿਆ ਦਾਤਾ ਤੇਰਾ ਨਾਮ ਚੇਤੇ ਆ ਜਾਵੇ, ਤੇਰੀ ਯਾਦ ਹਰ ਵੇਲੇ ਬਣੀ ਰਵੇ। ਇੱਕੋ ਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਇਹ ਸਾਡੇ 'ਤੇ ਕਿਰਪਾ ਕਰੋ। ਇਹ ਪਾਵਨ ਪਵਿੱਤਰ ਉਪਦੇਸ਼ ਦੇ ਕੇ ਸਤਿਗੁਰਾਂ ਨੇ ਨਿਹਾਲ ਕੀਤਾ, ਗੁਰੂ ਕਾ ਬਖਸ਼ਿਆ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣ। ਦੋ ਦੀਵਾਨ ਕੱਲ੍ਹ ਦਾ ਅਤੇ ਪਰਸੋਂ ਦਾ ਆਪਣੇ ਪਾਸ ਰਹਿ ਗਏ ਨੇ, ਹੁੰਮ ਹੁੰਮ ਆ ਕੇ ਗੁਰੂ ਕੀ ਸੰਗਤ ਜੀ ਆਓ, ਭਾਵੇਂ ਸਰਦੀ ਹੈ ਪਰ ਫਿਰ ਵੀ ਗੁਰੂ ਕੇ ਚਰਨਾਂ ਦੇ ਨਾਲ ਪਿਆਰ ਰੱਖਣ ਵਾਲੀਆਂ ਸੰਗਤਾਂ ਗੁਰਦੇਵ ਦੇ ਚਰਨ ਪਰਸਣ ਵਾਸਤੇ ਹਾਜ਼ਰ ਹੁੰਦੇ ਹੋ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰੇ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਦਿਲ ਦੀ ਗਹਿਰਾਈ ਵਿੱਚੋਂ ਦਿਓ ਸੱਜਣਿਆਂ ਸੀਸਣੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ।
ਸਾ ਮਤ ਦੇਹੋ ਦਇਆਲ ਪ੍ਰਭ, ਜਿਤ ਤੁਮੇ ਅਰਾਧਾ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਾਗ ਸਾਧਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।